ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਧਰ ਜੀ ਅਰੇ ਇੱਕ ਟੇਕ ਤੂੰ ਲਾਹ ਬਡਾਨੀ ਆਸ ਨਾਨਕ ਨਾਮ ਧਿਆਏ ਕਰਜ ਆਵੇ ਰਾਸ ਧੰਨ ਵਾਹਿਗੁਰੂ ਸਾਹਿਬ ਜੀ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਨਾ ਜਾਨਾ ਜੋ ਹਉ ਬਉਰਾ ਤੋ ਰਾਮ ਤੋਰਾ ਲੋਗ ਮਰਮ ਕਹ ਜਾਨੇ ਮੋਰਾ ਤੋਰੂ ਨਾ ਪਾਤੀ ਉਜੂ ਨਾ ਦੇਵਾ ਰਾਮ ਭਗਤ ਬਿਨ ਨਿਹਫਲ ਸੇਵਾ ਸਤ ਗੁਰ ਪੂਜੂ ਸਦਾ ਸਦਾ ਮਨਾਵੂ ਐਸੀ ਸੇਵ ਦਰਗਾ ਸੁਖ ਪਾਵੂ ਲੋਗ ਕਹੈ ਕਬੀਰ ਬੁਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਲੋਗ ਕਹੈ ਕਬੀਰ ਬੁਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਜੁਗੋ ਜੁਗੋ ਅਟਲ ਚਵਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ ਦਰਬਾਰ ਦੀ ਹਾਜ਼ਰੀ ਭਰ ਰਹੇ ਸਾਰੇ ਹੀ ਸਤਸੰਗੀ ਜਨੋ ਪਠਾਨ ਕੋਟ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੈ ਜਿਨ੍ਹਾਂ ਕੋਲੋਂ ਸੋਝੀ ਲੈਣ ਵਾਸਤੇ ਅਗਵਾਈ ਲੈਣ ਵਾਸਤੇ ਆਪਾਂ ਇਕੱਤਰ ਹੋਏ ਹਾਂ ਪਾਤਸ਼ਾਹ ਜੀ ਸਾਡੇ ਜੀਵਨ ਨੂੰ ਆਪਣੇ ਵਰਗਾ ਬਣਾ ਲੈਣ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਭੈਰੋ ਰਾਗ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1158 ਨੰਬਰ ਪੰਨੇ 'ਤੇ ਸੁਭਾਇਮਾਨ ਹੈ ਸ਼ਬਦ ਦੇ ਜੋ ਬੋਲ ਹਨ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦਾ ਹੈ ਪੜ੍ਹਦਾ ਹੈ ਉਹਦਾ ਇੱਕ ਮਕਸਦ ਇਹ ਹੁੰਦਾ ਹੈ ਕਿ ਜਦੋਂ ਬਾਣੀ ਸੁਣਦੇ ਹਾਂ ਨਾ, ਜੋ ਬਾਣੀ ਬੋਲੀ ਜਾ ਰਹੀ ਹੈ, ਜੋ ਸਾਡੇ ਕੰਨਾਂ ਵਿੱਚ ਆਵਾਜ਼ ਗੁਰਬਾਣੀ ਦੀ ਪੈ ਰਹੀ ਹੈ, ਉਹ ਦੇਖਣਾ ਕਿ ਜੋ ਗੱਲ ਗੁਰਮਤ ਵਿੱਚ ਹੋ ਰਹੀ ਹੈ ਇਹ ਮੇਰੀ ਹੋ ਰਹੀ ਹੈ। ਜੋ ਬਚਨ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਸ਼ਬਦ ਰਾਹੀਂ ਸੁਣਾਏ ਨੇ, ਅੱਜ ਜੋ ਕੀਰਤਨ ਸੁਣਿਆ ਹੈ, ਉਹਨਾਂ ਸ਼ਬਦਾਂ ਰਾਹੀਂ ਜੋ ਉਪਦੇਸ਼ ਗੁਰੂ ਸਾਹਿਬ ਜੀ ਨੇ ਕੀਤਾ ਹੈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹਨਾਂ ਸ਼ਬਦਾਂ ਦੇ ਹਿਸਾਬ ਦੇ ਨਾਲ, ਵਿਚਾਰ ਦੇ ਹਿਸਾਬ ਦੇ ਨਾਲ ਮੇਰੇ ਅੰਦਰ ਕਿੰਨੀਆਂ ਕੁ ਕਮੀਆਂ ਹਨ ਅਤੇ ਕਿੱਥੇ ਕੁ ਮੈਂ ਠੀਕ ਹਾਂ, ਇਹ ਤੋਲ ਮੋਲ ਕਰਨਾ ਪੈਂਦਾ। ਆਪਾਂ ਸਾਰਿਆਂ ਨੇ ਇਹ ਤੋਲ ਮੋਲ ਕਰਨਾ ਕਿ ਕਿੱਥੇ ਮੇਰੇ ਅੰਦਰ ਕਮੀ ਹੈ। ਹਰੇਕ ਚੀਜ਼ ਬੰਦਾ ਵੇਖਦਾ, ਹਰੇਕ ਘੱਟ ਕੋਈ ਸਮਾਨ ਘੱਟ, ਉਹਦਾ ਵੀ ਪਤਾ ਉਹਨੂੰ ਕਿ ਘੱਟ ਗਿਆ, ਹੋਰ ਲਿਆਉਣਾ ਪੈਣਾ। ਜਿੱਥੇ ਵੀ ਕਮੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਉਹਨੂੰ ਪੂਰਾ ਕਰ। ਆਹ ਸੰਬੰਧ ਹੈ ਗੁਰੂ ਦੇ ਨਾਲ ਸਿੱਖ ਦਾ। ਜਿਵੇਂ ਦੁਨਿਆਵੀ ਬਾਪ ਸਿਖਾਉਂਦਾ, ਟੀਚਰ ਸਿਖਾਉਂਦਾ ਨਾ, ਉਹ ਹੀ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਖ ਦਾ ਹੈ ਕਿ ਗੁਰੂ ਸਿੱਖ ਨੂੰ ਸਿਖਾਉਂਦਾ ਹੈ ਅਤੇ ਗੁਰੂ ਦੇ ਕੋਲੋਂ ਸਿੱਖ ਸਿੱਖਦਾ ਹੈ। ਜਿੱਥੇ ਕਮੀ ਲੱਗਦੀ ਆਪਣੇ ਜੀਵਨ ਦੇ ਵਿੱਚ, ਆਪਣਿਆਂ ਕੰਮਾਂ ਦੇ ਵਿੱਚ, ਉੱਥੇ ਸਿੱਖ ਉਸ ਨੂੰ ਪੂਰਾ ਕਰਦਾ ਸ਼ਬਦ ਦੇ ਨਾਲ। ਇੱਕ ਗੱਲ ਧਿਆਨ ਦੇ ਵਿੱਚ ਰੱਖਣ ਯੋਗ ਹੈ, ਸਾਡੇ ਸਮਾਜ ਦੇ ਵਿੱਚ ਕਿਵੇਂ ਪਤਾ ਲੱਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤ ਕਰਕੇ ਮੰਨਦੇ ਹਾਂ। ਆਪਾਂ ਜਿੰਨੇ ਵੀ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਬੈਠੇ ਹਾਂ, ਇੱਦਾਂ ਦੱਸਣਾ ਤਾਂ ਬੜਾ ਔਖਾ ਹੈ ਨਾ ਕਿ ਕਿਹੜਾ ਗੁਰਮਤ ਨੂੰ ਜ਼ਿਆਦਾ ਮੰਨਦਾ ਅਤੇ ਕਿਹੜਾ ਘੱਟ ਮੰਨਦਾ। ਸਮਝੋ ਧਿਆਨ ਨਾਲ ਨੁਕਤੇ ਨੂੰ। ਆਪਾਂ ਸਾਰੇ ਗੁਰੂ ਕੇ ਦਰਬਾਰ ਦੇ ਵਿੱਚ ਬੈਠੇ ਹਾਂ ਅਤੇ ਕੋਈ ਵਿਅਕਤੀ ਥੋੜ੍ਹਾ ਦੱਸ ਸਕਦਾ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਜ਼ਿਆਦਾ ਗੁਰਮਤ ਨੂੰ ਕੌਣ ਮੰਨਦਾ ਗੁਰੂ ਨੂੰ? ਬੜਾ ਔਖਾ ਦੱਸੋ, ਦੱਸ ਸਕਦਾ ਜੀ ਗੁਰੂ ਪਿਆਰ ਵਾਲੇ? ਕੋਈ ਕਹਿ ਦੇ ਜੀ ਆਹ ਬੰਦੇ ਜ਼ਿਆਦਾ ਮੰਨਦੇ ਨੇ, ਆਹ ਘੱਟ ਮੰਨਦੇ ਨੇ, ਦੱਸਿਆ ਨਹੀਂ ਨਾ ਜਾਣਾ। ਗੁਰੂ ਸਾਹਿਬ ਜੀ ਦੀ ਵਿਚਾਰ ਨੂੰ ਕਿਹੜਾ ਜ਼ਿਆਦਾ ਪ੍ਰਵਾਨ ਕਰਦਾ, ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਕਿਹੜਾ ਵਿਅਕਤੀ ਜ਼ਿਆਦਾ ਪ੍ਰਵਾਨ ਕਰਦਾ, ਇਹ ਪਤਾ ਲਾਉਣਾ ਥੋੜ੍ਹਾ ਜਿਹਾ ਔਖਾ ਹੈ। ਕੀ ਪਤਾ ਨਹੀਂ ਲਾਇਆ ਜਾ ਸਕਦਾ ਜੀ ਕਿਹੜਾ ਗੁਰੂ ਨੂੰ ਜ਼ਿਆਦਾ ਮੰਨਦਾ, ਭਾਵ ਗੁਰੂ ਦੇ ਹੁਕਮ ਨੂੰ ਜ਼ਿਆਦਾ ਮੰਨਦਾ। ਜੋ ਗੁਰ ਕਹੇ ਸੋਈ ਭਲ ਮਨ ਨੂੰ ਵਾਲੀ ਅਵਸਥਾ ਕਿਹਦੀ ਬਣੀ ਹੋਈ ਆ, ਇਹ ਪਤਾ ਨਹੀਂ ਲੱਗ ਸਕਦਾ ਜੀ? ਲੱਗ ਸਕਦਾ ਜੀ। ਪਰ ਕਿਵੇਂ ਲੱਗਦਾ ਭਲਾ ਪਤਾ? ਪਤਾ ਲੱਗਣਾ ਸਾਡੀਆਂ ਕੰਮਾਂ ਤੋਂ। ਪਤਾ ਕਿਵੇਂ ਲੱਗਣਾ ਜੀ? ਸਾਡੀਆਂ ਕੰਮਾਂ ਤੋਂ। ਕਿਹੜਾ ਵਿਅਕਤੀ ਜਦੋਂ ਉਹ ਕੰਮ ਕਰੇਗਾ ਨਾ, ਜਿਹੋ ਜਿਹੇ ਕੰਮ ਕਰੇਗਾ ਉਹੋ ਜਿਹਾ ਉਹਦਾ ਪਤਾ ਲੱਗ ਜਾਣਾ ਕਿ ਇਹਦੇ ਕੋਲ ਗੁਰਮਤ ਕਿੰਨੀ ਗਾ, ਪਤਾ ਲੱਗ ਜਾਂਦਾ। ਵੈਸੇ ਘਰ ਦੇ ਮਾਹੌਲ ਤੋਂ, ਮਨੁੱਖ ਦੇ ਜੀਵਨ ਤੋਂ, ਉਹਦੀਆਂ ਗੱਲਾਂ ਤੋਂ, ਉਹਦਾ ਜਿਹੜਾ ਚਾਲ ਚੱਲਣ ਹੈ, ਉਹਦਾ ਜਿਹੜਾ ਸਮਾਜ ਵਿੱਚ ਰਹਿਣ ਸਹਿਣ ਹੈ, ਉਹਦੇ ਘਰ ਵਿੱਚ ਕੀਤੇ ਹੋਏ ਕੰਮਾਂ ਤੋਂ, ਜਿੰਨੇ ਵੀ ਸਮਾਗਮ ਘਰ ਵਿੱਚ ਕਰਦਾ ਨਾ, ਬੱਚੇ ਦਾ ਜਨਮ ਦਿਨ ਹੈ, ਉਦਣ ਵੇਖੋ ਕਿ ਕਿਵੇਂ ਗੁਰਮਤ ਉਹਦੇ ਜੀਵਨ 'ਚ ਝਲਕਦੀ ਕਿ ਨਹੀਂ ਝਲਕਦੀ। ਕੰਮਾਂ ਤੋਂ ਪਤਾ ਲੱਗਦਾ, ਕੰਮਾਂ ਤੋਂ, ਘਰ ਵਿੱਚ ਬੱਚੇ ਦਾ ਆਨੰਦ ਕਾਰਜ ਹੈ, ਉਦਣ ਹਿਸਾਬ ਲਓ ਕਿ ਇਸ ਬੰਦੇ ਦੇ ਕੋਲ ਗੁਰਮਤ ਕਿੰਨੀ ਗਾ। ਗੁਰਦੁਆਰੇ ਸੰਗਤ ਵਿੱਚ ਬੈਠਿਆਂ ਬਹੁਤ ਘੱਟ ਪਤਾ ਲੱਗਦਾ, ਸੰਗਤ ਵਿੱਚ ਬੈਠਿਆਂ ਬਹੁਤ ਘੱਟ ਪਤਾ ਲੱਗਦਾ ਕਿ ਕਿਹੜਾ ਗੁਰੂ ਸਾਹਿਬ ਜੀ ਦੇ ਸਿਧਾਂਤ ਦੇ ਜ਼ਿਆਦਾ ਨੇੜੇ ਆ। ਪਤਾ ਲੱਗਦਾ ਕੰਮਾਂ ਤੋਂ। ਜਿੱਦਣ ਬੱਚੇ ਦਾ ਆਨੰਦ ਕਾਰਜ ਹੋਏਗਾ ਨਾ, ਉਦਣ ਪਤਾ ਲੱਗੇਗਾ ਗੁਰਮਤ ਘਰੇ ਕਿੰਨੀ ਕੁ ਚੱਲਦੀ ਹੈ। ਉਦੋਂ ਆਪਾਂ ਕਹਿ ਸਕਦੇ ਭਾਈ ਇੰਨੇ ਪ੍ਰਸੈਂਟ ਬੰਦਾ ਗੁਰੂ ਦੇ ਨੇੜੇ ਆ। ਜਿੱਦਣ ਬੱਚੇ ਦਾ ਜਨਮ ਦਿਨ ਮਨਾਇਆ ਨਾ, ਉਦਣ ਪਤਾ ਲੱਗੇਗਾ ਗੁਰਮਤ ਉੱਥੇ ਕਿੰਨੀ ਕੁ ਲਾਗੂ ਹੁੰਦੀ ਹੈ। ਉਸ ਹਿਸਾਬ ਨਾਲ ਕਹਿ ਸਕਦੇ ਇਹ ਵਿਅਕਤੀ ਇੰਨਾ ਕੁ ਗੁਰੂ ਦੇ ਨੇੜੇ ਆ। ਆਹ ਤਰੀਕਾ ਇੱਕ ਆਪਣੇ ਆਪ ਨੂੰ ਪਰਖਣ ਦਾ ਕਿ ਕਿਹੜਾ ਵਿਅਕਤੀ ਗੁਰੂ ਦੇ ਕਿੰਨਾ ਕੁ ਨੇੜੇ ਹੈ। ਕੰਮਾਂ ਤੋਂ ਪਤਾ ਲੱਗਣਾ, ਕੰਮਾਂ ਤੋਂ। ਜੇ ਕੰਮ ਨਹੀਂ ਨਾ ਗੁਰੂ ਵਾਲੇ, ਸਤਿਗੁਰੂ ਆਖਦੇ ਫਿਰ ਸ਼ਬਦ ਆਪਣਾ ਅੱਜ ਮਾਥੇ ਤਿਲਕ, ਜੇ ਕੰਮ ਨਹੀਂ ਨਾ ਗੁਰੂ ਵਾਲੇ। ਹੁਣ ਦੇਖੋ ਵਰਦੀ ਕੋਈ ਬੰਦਾ ਕਿਸੇ ਮਹਿਕਮੇ ਵਾਲੀ ਹੈ ਨਾ ਪੁਲਿਸ ਵਾਲੀ ਵਰਦੀ ਪਾ ਲਵੇ, ਵੈਸੇ ਖਰੀਦ ਕੇ ਵਰਦੀ ਪਾ ਲਵੇ, ਉਹ ਬਾਹਰੋਂ ਤੇ ਇਹ ਦਿਖ ਦਏਗਾ ਕਿ ਇਹ ਬੰਦਾ ਪੁਲਿਸ ਵਿੱਚ ਆ। ਬਾਹਰੋਂ ਕੀ ਦਿਖੇਗਾ ਸਾਨੂੰ ਕਿ ਇਹ ਬੰਦਾ ਪੁਲਿਸ ਵਿੱਚ ਹੈ, ਪਰ ਉਹ ਬਾਹਰੋਂ ਪਾਈ ਹੋਈ ਵਰਦੀ ਦੇ ਨਾਲ ਘਰੇ ਤਨਖਾਹ ਨਹੀਂ ਆਉਣੀ। ਵੈਸੇ ਖਰੀਦ ਕੇ ਪਾਈ ਹੋਈ ਵਰਦੀ ਦੇ ਨਾਲ ਤਨਖਾਹ ਨਹੀਂ ਆਉਣੀ, ਕਿਉਂਕਿ ਮਹਿਕਮੇ ਦੇ ਵਿੱਚ ਤਾਂ ਉਹਦਾ ਨਾਂ ਹੀ ਨਹੀਂ ਗਿਆ ਅਜੇ ਤੱਕ। ਉੱਥੇ ਤਾਂ ਉਹਨੂੰ ਉਹਦੇ ਅਫਸਰ ਨੂੰ ਤਾਂ ਪਤਾ ਹੀ ਨਹੀਂ ਕਿ ਬੰਦਾ ਕੌਣ ਹੈ, ਤੇ ਡੁਪਲੀਕੇਟ ਹੈ ਨਾ। ਪੁਲਿਸ ਵਾਲੀ ਫੌਜ ਵਾਲੀ ਵਰਦੀ ਪਾਇਆ ਵੀ ਬੰਦਾ ਜਿਹੜਾ ਫੌਜੀ ਨਹੀਂ ਬਣਦਾ, ਵਰਦੀ ਪਾ ਕੇ ਫੌਜੀ ਨਹੀਂ ਬਣਦਾ। ਕਬੀਰ ਸਾਹਿਬ ਜੀ ਆਖਦੇ ਜੋ ਹਉ ਬਾਉਰਾ, ਸ਼ਬਦ ਦਾ ਰਹਾਉ ਵਾਲਾ ਬੰਦ, ਬਾਉਰਾ ਦਾ ਮਤਲਬ ਹੈ ਪਾਗਲ। ਹੁਣ ਇਹ ਗੱਲ ਕੌਣ ਕਹਿ ਰਿਹਾ ਕਬੀਰ ਜੀ ਨੂੰ? ਲੋਕ ਕਹਿ ਰਹੇ ਨੇ ਲੋਕ। ਹੁਣ ਜਿਹੜਾ ਰਿਸ਼ਤੇਦਾਰ ਘਰ ਵਿੱਚ ਕੋਈ ਸਮਾਗਮ ਕਰਾਉਂਦਾ ਨਾ, ਤੇ ਉਹ ਆਪਾਂ ਨੂੰ ਪਤਾ ਹੋਵੇ ਕਿ ਇਹਨੇ ਆਹ ਕੁਝ ਕਰਨਾ ਨਾ, ਸਾਰਾ ਮਨਮਰਜ਼ੀਆਂ ਸਾਰੀ ਮਨਮਤ ਕਰਨੀ ਉਹਨੇ ਉੱਥੇ, ਤੇ ਆਪਾਂ ਕਹੀਏ ਭਾਈ ਤੁਸੀਂ ਆਹ ਸਾਰਾ ਕੁਝ ਕਰਨਾ, ਅਸੀਂ ਤੇ ਆਉਣਾ ਨਹੀਂ, ਉਹ ਕਹੇਗਾ ਇਹ ਤਾਂ ਪਾਗਲ ਹੋ ਗਿਆ। ਉਹ ਕਹੇਗਾ ਘਰ ਵਾਲਾ ਇਹ ਤਾਂ ਪਾਗਲ ਹੋ ਗਿਆ, ਸਾਡੇ ਘਰ ਵਿੱਚ ਨਹੀਂ ਆਉਣਾ ਚਾਹੁੰਦਾ, ਸਾਡੇ ਅਨੁਸਾਰ ਜਿਹੜੇ ਕੰਮ ਅਸੀਂ ਕਰਨਾ ਚਾਹੁੰਦੇ ਉਹ ਉਹਨਾਂ ਕੰਮਾਂ ਦੇ ਵਿੱਚ ਸ਼ਾਮਿਲ ਨਹੀਂ ਹੁੰਦਾ, ਉਹ ਪਾਗਲ ਕਹਿਣਗੇ। ਲੋਕ ਕਬੀਰ ਜੀ ਨੂੰ ਪਾਗਲ ਆਖਦੇ ਨੇ, ਲੋਕ ਕਹੇ ਲੋਕ ਆਖਦੇ ਨੇ ਕਿ ਇਹ ਤੇ ਪਾਗਲ ਹੈ, ਕਿਉਂ ਭਲਾ? ਸਾਡੇ ਵਾਲੇ ਕੰਮ ਨਹੀਂ ਕਰਦਾ ਜਿਵੇਂ ਅਸੀਂ ਚਾਹੁੰਦੇ ਹਾਂ ਨਾ। ਦੇਖਿਆ ਨਾ ਪਾਰਟੀਆਂ ਦੇ ਵਿੱਚ ਜਦੋਂ ਨੌਜਵਾਨ ਮੁੰਡੇ ਇਕੱਠੇ ਹੁੰਦੇ ਨੇ ਨਾ ਵਿਆਹਾਂ ਵਿੱਚ, ਉਹ ਵਿਚਾਰਾ ਤਰਲੇ ਕਹਿੰਦਾ ਮੈਂ ਨਹੀਂ ਕਦੀ ਡਰਿੰਕ ਕੀਤੀ, ਉਹ ਨਹੀਂ ਕੋਈ ਨਹੀਂ ਇੱਦਾਂ ਕਰਦੇ। ਜਿਹੜਾ ਆਖੇ ਨਹੀਂ ਜੀ, ਕਹਿੰਦੇ ਫਿਰ ਕੀ ਹੋ ਗਿਆ, ਲੈ ਇਹਦੇ ਨਾਲ ਕੀ ਹੋਣਾ ਦੱਸੋ, ਇੱਦਾਂ ਕਰਦੇ ਨੇ। ਲੋ ਜੋ ਹਉ ਬਾਉਰਾ ਤੋ ਰਾਮ ਤੋਰਾ, ਕਹਿੰਦੇ ਭਾਵੇਂ ਮੈਂ ਪਾਗਲ ਹੀ ਹਾਂ ਪਰ ਹੇ ਰੱਬ ਜੀ ਹੈ ਮੈਂ ਤੇਰਾ ਹੀ ਹਾਂ ਬਸ। ਲੋਕ ਜੋ ਮਰਜ਼ੀ ਕਹੀ ਜਾਣ, ਲੋਕ ਮੈਨੂੰ ਪਾਗਲ ਕਹੀ ਜਾਣ, ਲੋਕ ਜੋ ਮਰਜ਼ੀ ਕਹੀ ਜਾਣ, ਮੈਂ ਤੇਰਾ ਹਾਂ। ਲੋਗਨ ਕੀ ਚਤਰਾਈ ਉਪਮਾ ਤੇ ਬੇਸੰਤਰ ਚਾਰ, ਸਾੜੀ ਹੋਈ ਮੈਂ ਲੋਕਾਂ ਦੀ, ਚਤਰਾਈ ਸਾੜੀ ਹੋਈ, ਕਹਿੰਦੇ ਮੈਨੂੰ ਪਰਵਾਹ ਨਹੀਂ ਲੋਕਾਂ ਦੀ, ਅਤੇ ਅੱਜ ਸਾਰੀ ਪਰਵਾਹ ਹੀ ਲੋਕਾਂ ਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਘਰੇ ਨੇ, ਫਿਕਰ ਸਾਰਾ ਹੀ ਲੋਕਾਂ ਦਾ ਪਿਆ ਹੋਇਆ, ਸਾਰਾ ਹੀ ਫਿਕਰ ਲੋਕਾਂ ਦਾ ਪਿਆ ਹੋਇਆ, ਸਾਰਾ ਹੀ। ਗੁਰੂ ਮਹਾਰਾਜ ਜੀ ਘਰੇ ਨੇ, ਗੁਰੂ ਮਹਾਰਾਜ ਜੀ ਦੇ ਸਿਧਾਂਤ ਦੀ ਫਿਕਰ ਨਹੀਂ, ਗੁਰੂ ਮਹਾਰਾਜ ਜੀ ਕੀ ਉਪਦੇਸ਼ ਕਰਨ ਆਏ ਸਾਡੇ ਘਰ ਵਿੱਚ ਉਹ ਫਿਕਰ ਨਹੀਂ, ਸਾਰਾ ਫਿਕਰ ਲੋਕਾਂ ਦਾ ਪਿਆ ਹੋਇਆ। ਜੋ ਹਉ ਬੌਰਾ ਤੋ ਰਾਮ ਤੋਰਾ, ਲੋਕ ਮਰਮ ਕਹਿ ਜਾਣੇ ਮੋਰਾ, ਲੋਕਾਂ ਨੂੰ ਨਹੀਂ ਪਤਾ ਕਬੀਰ ਕਿਹੜੀ ਮੌਤ ਮਰਿਆ ਆ, ਲੋਕਾਂ ਨੂੰ ਕੀ ਪਤਾ। ਲੋਕੀ ਤਾਂ ਆਮ ਜਿਹੀ ਸਮਝਦੇ ਨੇ ਕਿ ਜਿਵੇਂ ਅਸੀਂ ਤੁਰੇ ਫਿਰਦੇ ਐਵੇਂ ਕਬੀਰ ਜੀ ਤੁਰੇ ਫਿਰਦੇ ਨੇ, ਪਰ ਕਬੀਰ ਕਹਿੰਦੇ ਮੈਂ ਤਾਂ ਆਪਣਾ ਆਪ ਸਤਿਗੁਰੂ ਜੀ ਨੂੰ ਵੇਚਿਆ ਹੋਇਆ, ਮੈਂ ਤਾਂ ਗੁਰੂ ਜੀ ਨੂੰ ਅਰਪਣ ਕੀਤਾ ਹੋਇਆ, ਸਾਰਾ ਕੁਝ ਰੱਬ ਜੀ ਨੂੰ ਅਰਪਣ ਕੀਤਾ ਹੋਇਆ। ਹੁਣ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ। ਪ੍ਰਾਤਨ ਸਮੇਂ ਦੇ ਵਿੱਚ ਜਿਹੜਾ ਧਾਰਮਿਕ ਪੁਜਾਰੀ ਸੀ ਨਾ, ਉਹਦੇ ਲੱਛਣ ਕੁਝ ਬਾਬਾ ਕਬੀਰ ਜੀ ਨੇ ਦੱਸੇ ਨੇ। ਸਭ ਤੋਂ ਪਹਿਲੀ ਧਾਰਮਿਕ ਨਿਸ਼ਾਨੀ ਕੀ ਸੀ? ਮੱਥੇ 'ਤੇ ਤਿਲਕ ਲਾ ਦੇਣਾ, ਚੰਦਨ। ਉਹਦਾ ਕਾਰਨ ਸੀ ਉਹ ਸਾਰਾ ਮੱਥਾ ਜਿਹੜਾ ਚੰਦਨ ਦੇ ਨਾਲ ਲਿਪਣਾ, ਕਿਉਂਕਿ ਚੰਦਨ ਠੰਡਾ ਹੁੰਦਾ। ਹੁਣ ਮੱਥੇ 'ਤੇ ਚੰਦਨ ਲਾਇਆ, ਉਹ ਇਹ ਭਾਲਦਾ ਕਿ ਮੇਰਾ ਮੱਥਾ ਠੰਡਾ ਰਹੇ, ਪਰ ਇੱਦਾਂ ਤਾਂ ਠੰਡਾ ਨਹੀਂ ਹੋਇਆ ਜਾਂਦਾ, ਅੰਦਰੋਂ ਠੰਡਾ ਹੋਣਾ, ਅੰਦਰੋਂ ਤਾਂ ਕਲਪਿਆ ਪਿਆ ਬੰਦਾ। ਮੱਥੇ 'ਤੇ ਤਿਲਕ ਲਾ ਲੈਣਾ, ਹੱਥ ਦੇ ਵਿੱਚ ਮਾਲਾ ਫੜ ਲੈਣੀ, ਅਤੇ ਉਹ ਜਿਹਾ ਧਰਮੀਆਂ ਵਾਲਾ ਪਹਿਰਾਵਾ ਪਾ ਲੈਣਾ। ਅਤੇ ਲੋਕ ਕਹਿੰਦੇ ਸੀ ਇਹ ਧਾਰਮਿਕ ਬੰਦਾ, ਇਹਦੀ ਗੱਲ ਮੰਨੋ, ਇਹ ਕੀ ਕਹਿ ਰਿਹਾ, ਇਹਦੀ ਗੱਲ ਨੂੰ ਸਵੀਕਾਰ ਕਰੋ, ਇਹ ਜੋ ਕਹਿੰਦਾ ਸਹੀ ਕਹੇਗਾ, ਇਹਦੀ ਗੱਲ ਨੂੰ ਸਵੀਕਾਰ ਕਰੋ। ਸਿਰਫ ਤਿੰਨਾਂ ਚੀਜ਼ਾਂ ਨੇ ਬੰਦੇ ਨੂੰ ਧਾਰਮਿਕ ਬਣਾ ਕੇ ਰੱਖ ਦਿੱਤਾ, ਇੱਦਾਂ ਧਾਰਮਿਕ ਨਹੀਂ ਬਣਿਆ ਜਾਂਦਾ, ਪਹਿਰਾਵਾ ਪਾ ਕੇ ਧਾਰਮਿਕ ਨਹੀਂ ਬਣਿਆ ਜਾਂਦਾ। ਪਹਿਰਾਵਾ ਵੱਖਰੀ ਚੀਜ਼ ਹੈ, ਧਾਰਮਿਕ ਹੋਣਾ ਵੱਖਰੀ ਚੀਜ਼ ਹੈ। ਜੇ ਮਨੁੱਖ ਪਹਿਰਾਵੇ ਨੂੰ ਧਾਰਮਿਕ ਬਣਾਏਗਾ, ਫਿਰ ਤਾਂ ਕਬੀਰ ਸਾਹਿਬ ਕਹਿੰਦੇ ਲੋਗਨ ਰਾਮ ਲਾਉਣਾ ਜਾਣਾ, ਧਾਰਮਿਕ ਬਾਣਾ ਪਾ ਕੇ ਕਹਿੰਦੇ ਰੱਬ ਦੇ ਬੜਾ ਨੇੜੇ ਹੋ ਗਏ ਅਸੀਂ, ਫਿਰ ਕਹਿੰਦੇ ਲੋਗਨ ਰਾਮ ਖਲਾਉਣਾ ਜਾਣਾ। ਇਸ ਤਰੀਕੇ ਦੇ ਨਾਲ ਬਾਬਾ ਕਬੀਰ ਜੀ ਕਹਿੰਦੇ ਗੱਲ ਨਹੀਂ ਬਣਨੀ, ਗੱਲ ਬਣਨੀ ਅੰਦਰੋਂ ਧਾਰਮਿਕ ਹੋ ਜਾ, ਅੰਦਰੋਂ। ਅੰਦਰੋਂ ਧਾਰਮਿਕ ਹੋ। ਜਿੱਦਣ ਅੰਦਰੋਂ ਧਾਰਮਿਕ ਹੋਏਗਾ ਨਾ, ਉਦਣ ਤੈਨੂੰ ਗੁਰੂ ਨੇ ਪ੍ਰਵਾਨ ਕਰਨਾ। ਹੁਣ ਦੇਖੋ ਬੱਚਾ ਨਾ, ਪੁਰਾਤਨ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਬੱਚੇ ਜਦੋਂ ਖੇਡਦੇ ਸਨ, ਇੱਕ ਦੂਸਰੇ ਦੇ ਨਾਲ ਖੇਡਦੇ ਸਨ, ਆਂਡੀਆਂ ਦੇ ਗੁਆਂਢੀਆਂ ਦੇ ਬੱਚਿਆਂ ਦੇ ਨਾਲ ਗਲੀ ਦੇ ਵਿੱਚ ਖੇਡਦੇ ਸਨ, ਉਹਨਾਂ ਨੂੰ ਆਦਤ ਹੁੰਦੀ ਸੀ ਬੱਚਿਆਂ ਨੂੰ ਕਿ ਜਦੋਂ ਬੱਚੇ ਇਕੱਠੇ ਹੋ ਕੇ ਖੇਡਦੇ, ਇੱਕ ਦੂਜੇ ਦੀ ਗੱਲ ਸੁਣਨੀ, ਦੂਜੇ ਦੀ ਗੱਲ ਦਾ ਜਵਾਬ ਦੇਣਾ, ਲੜਨਾ, ਉੱਥੇ ਸਾਰਾ ਕੁਝ ਬੱਚੇ ਦੇ ਜੀਵਨ ਦੇ ਵਿੱਚ ਭਰਿਆ ਜਾਂਦਾ ਸੀ, ਕਿਵੇਂ ਲੋਕਾਂ ਦੇ ਨਾਲ ਬਾਹਰ ਵਿਚਰਨਾ। ਛੋਟੇ ਛੋਟੇ ਹੁੰਦੇ ਜਦੋਂ ਬੱਚੇ ਇੱਕ ਦੂਜੇ ਨਾਲ ਖੇਡਦੇ, ਕਿਸੇ ਦੇ ਕੋਲੋਂ ਕੋਈ ਚੀਜ਼ ਖੋਹ ਲੈਣੀ, ਕਿਸੇ ਨੂੰ ਦੇ ਦੇਣੀ, ਉਹਨੇ ਖੋਹਣੀ, ਬੱਚੇ ਦਾ ਸੁਭਾਅ ਬਣਦਾ ਸੀ ਦੁਨੀਆਂ ਦੇ ਵਿੱਚ, ਅਸਲੀ ਬੰਦੇ ਦੇ ਨਾਲ ਵਾਹ ਪੈਂਦਾ ਸੀ ਬੱਚੇ ਦਾ, ਅਸਲੀ ਬੱਚੇ ਦਾ ਜਾਗਦੇ ਬੱਚੇ ਦੇ ਨਾਲ ਵਾਹ ਪੈਂਦਾ ਸੀ, ਉਹਨੂੰ ਗੱਲ ਕਰਨ ਦਾ ਤਰੀਕਾ ਆਉਂਦਾ ਸੀ, ਉਹਨੂੰ ਸਮਾਜ ਦਾ ਪਤਾ ਲੱਗਦਾ ਸੀ ਕਿ ਮੈਂ ਇਹਦੇ ਕੋਲ ਮੈਂ ਇਹ ਵਸਤੂ ਕਿਵੇਂ ਲੈਣੀ ਹੈ। ਅੱਜ ਕੀ ਹੋ ਗਿਆ? ਅੱਜ ਨਕਲੀ ਹੋ ਗਿਆ ਸਮਾਨ। ਬੱਚੇ ਦੇ ਖਿਡੌਣੇ ਕਿਹੜੇ ਜੀ? ਅੱਜ ਨਕਲੀ। ਹੁਣ ਨਕਲੀ ਖਿਡੌਣੇ ਦੇ ਨਾਲ ਬੱਚਾ ਖੇਡਦਾ, ਪਰੇਸ਼ਾਨੀ ਕੋਈ ਨਹੀਂ, ਖਿਡੌਣਾ ਗਾੜੀਓ ਸਵਾਲ ਹੀ ਕੋਈ ਨਹੀਂ ਕਰਦਾ। ਬੱਚਾ ਖਿਡੌਣੇ ਨੂੰ ਚੁੱਕ ਕੇ ਥੱਲੇ ਮਾਰਦਾ, ਖਿਡੌਣੇ ਦੇ ਕੋਲੋਂ ਗਾੜੀਓ ਜਵਾਬ ਹੀ ਕੋਈ ਨਹੀਂ ਆਉਂਦਾ, ਬੱਚਾ ਫਿਰ ਕਹਿੰਦਾ ਗੱਲ ਹੀ ਕੋਈ ਨਹੀਂ, ਕਿਉਂਕਿ ਬੱਚੇ ਨੂੰ ਸਾਹਮਣੇ ਸਵਾਲ ਜਵਾਬ ਕਰਨ ਵਾਲਾ ਕੋਈ ਨਹੀਂ ਮਿਲਿਆ। ਪਹਿਲਾਂ ਜਦੋਂ ਬੱਚੇ ਖੇਡਦੇ ਸਨ, ਬੱਚਿਆਂ ਨੂੰ ਪਤਾ ਲੱਗਦਾ ਸੀ, ਜਦੋਂ ਇੱਕ ਬੱਚਾ ਦੂਜੇ ਨੂੰ ਧੱਕਾ ਮਾਰਦਾ ਸੀ, ਬਰਾਬਰ ਧੱਕਾ ਮਾਰਦਾ ਸੀ, ਇਹਦੇ ਨਾਲ ਉਹਦੇ ਅੰਦਰ ਦੀ ਜਿਹੜੀ, ਉਹਦੇ ਅੰਦਰ ਦਾ ਜਿਹੜਾ ਸਿਧਾਂਤ ਸੀ ਜ਼ੁਲਮ ਸਹਿਣ ਵਾਲਾ, ਉਹ ਤਕੜਾ ਹੁੰਦਾ ਸੀ। ਜ਼ੁਲਮ ਕਰਨ ਵਾਲਾ, ਹੱਕ ਲੈਣ ਵਾਲਾ, ਸਾਰੇ ਜਦੋਂ ਬੱਚੇ ਖੇਡਦੇ ਸੀ ਉਹਨਾਂ ਦੇ ਅੰਦਰ ਇੱਕ ਬੜੀ ਤਾਕਤ ਪੈਦਾ ਹੁੰਦੀ ਸੀ। ਅੱਜ ਬੱਚਿਆਂ ਦੇ ਘਰਾਂ ਦੇ ਵਿੱਚ ਅਸੀਂ ਇਕੱਲਾ ਇਕੱਲਾ ਬੱਚਾ, ਉਹਦੇ ਕੋਲ ਖਿਡੌਣੇ ਬੜੇ ਨੇ। ਕਿਹੜੀਆਂ ਖਿਡੌਣਿਆਂ ਨਾਲ ਖੇਡਦਾ? ਨਕਲੀਆਂ ਨਾਲ। ਹੁਣ ਨਕਲੀ ਖਿਡੌਣੇ ਉਹਨੂੰ ਕੁਝ ਕਹਿੰਦੇ ਨਹੀਂ ਆ, ਉਹਦੀ ਮਰਜ਼ੀ ਹੈ, ਜਦੋਂ ਮਰਜ਼ੀ ਖੇਡ ਲਵੇ, ਜਦੋਂ ਮਰਜ਼ੀ ਰੱਖ ਦੇਵੇ, ਭਾਵੇਂ ਥੱਲੇ ਜ਼ੋਰ ਦੇ ਨਾਲ ਮਾਰੇ, ਭਾਵੇਂ ਤੋੜ ਦੇਵੇ, ਕਿਉਂਕਿ ਨਕਲੀ ਖਿਡੌਣੇ ਕੁਝ ਨਹੀਂ ਕਰਦੇ। ਇਹ ਆਦਤ ਪੈ ਗਈ ਬੱਚੇ ਜਵਾਨ ਹੋਇਆ। ਹੁਣ ਜਵਾਨ ਕਿੱਥੋਂ ਹੋਇਆ? ਨਕਲੀ ਖਿਡੌਣਿਆਂ ਦੇ ਨਾਲ ਖੇਡਦਾ ਖੇਡਦਾ ਜਵਾਨ ਹੋ ਗਿਆ। ਹੁਣ ਸਾਰਾ ਕੁਝ ਸ਼ੁਰੂ ਤੋਂ, ਜਿੱਦਣ ਜੰਮਿਆ ਸੀ 2 ਸਾਲ ਦਾ ਸੀ ਨਾ, ਉਸ ਦਿਨ ਹੀ ਉਹਦੇ ਕੋਲ ਨਕਲੀ ਖਿਡੌਣਾ ਆ ਗਿਆ ਸੀ। ਹੁਣ 2 ਸਾਲ ਦਾ ਬੱਚਾ ਨਕਲੀ ਖਿਡੌਣਿਆਂ ਦੇ ਨਾਲ ਖੇਡਦਾ ਖੇਡਦਾ ਵੱਡਾ ਹੋਇਆ, ਹੁਣ ਅਸਲੀ ਚੰਗੇ ਨਹੀਂ ਲੱਗਦੇ ਉਹਨੂੰ, ਅਸਲੀ ਮਾਂ ਬਾਪ ਵੀ ਹੁਣ ਚੰਗੇ ਨਹੀਂ ਲੱਗਦੇ, ਕਿਉਂਕਿ ਉਹਦੇ ਕੋਲ ਸਾਰਾ ਕੁਝ ਰਿਹਾ ਹੀ ਨਕਲੀ ਸੀ। ਹੁਣ ਅਸਲੀ ਰਿਸ਼ਤੇਦਾਰ ਵੀ ਨਹੀਂ ਚੰਗੇ ਲੱਗਦੇ, ਕਿਉਂਕਿ ਰਿਸ਼ਤੇਦਾਰ ਵੀ ਗੱਲ ਕਰਦੇ ਨੇ, ਕਿਉਂਕਿ ਆਦਤ ਹੀ ਬਣ ਗਈ ਨਕਲੀ ਚੀਜ਼ਾਂ ਦੇ ਨਾਲ ਖੇਡ ਖੇਡ ਕੇ। ਹੁਣ ਗੁਰੂ ਕੋਲ ਆਇਆ। ਅੱਜ ਦਾ ਜਿਹੜਾ ਨੌਜਵਾਨ ਹੈ, ਅੱਜ ਦਾ ਜਿਹੜਾ ਬਜ਼ੁਰਗ ਵੀ ਹੈ, ਇਹ ਗੁਰੂ ਵੀ ਨਕਲੀ ਭਾਲਦਾ ਜੀ। ਆਦਤ ਪੈ ਗਈ ਹੈ ਨਾ, ਖਿਡੌਣਿਆਂ ਦੇ ਨਾਲ ਖੇਡ ਖੇਡ ਕੇ ਆਦਤ ਪਈ ਹੋਈ ਨਕਲੀ ਚੀਜ਼ਾਂ ਦੇ ਨਾਲ ਖੇਡਣ ਦੀ। ਅਗਲੇ ਨਕਲੀ, ਹੁਣ ਦੇਖੋ ਬੱਚਾ ਜਦੋਂ ਘਰ ਵਿੱਚ ਖੇਡਦਾ ਨਾ, ਖਿਡੌਣੇ ਦੇ ਨਾਲ ਖੇਡਦਿਆਂ ਖੇਡਦਿਆਂ ਬੱਚਾ ਖੇਡੀ ਜਾਂਦਾ, ਕਈ ਵਾਰੀ ਉਹ ਬੈੱਡ ਦੇ ਥੱਲੇ ਚਲਿਆ ਜਾਂਦਾ, ਖਿਡੌਣਾ ਬੈੱਡ ਦੇ ਥੱਲੇ, ਉਹਨੂੰ ਚੇਤਾ ਭੁੱਲ ਜਾਂਦਾ। ਖੇਡਦਿਆਂ ਕਈ ਵਾਰੀ ਉਹਨੂੰ ਆਵਾਜ਼ ਮਾਰ ਲਈ ਬਾਹਰ, ਉਹ ਫਿਰ ਹਫ਼ਤੇ ਬਾਅਦ ਫਿਰ ਸਫਾਈ ਕਰਦਿਆਂ ਨਿਕਲਿਆ ਥੱਲਿਓਂ, ਖਿਡੌਣਾ ਬੈੱਡ ਦਿਓ, ਬੱਚੇ ਨੇ ਫਿਰ ਖੇਡਣਾ ਸ਼ੁਰੂ ਕਰ ਦਿੱਤਾ। ਪਹਿਲਾਂ ਚੇਤਾ ਭੁੱਲਿਆ ਰਿਹਾ, ਕਈ ਦਿਨ 'ਤੇ ਚੇਤਾ ਭੁੱਲਿਆ ਰਿਹਾ, ਤਾਂ ਉਦੋਂ ਚੇਤਾ, ਜਿੰਨਾ ਚਿਰ ਚੇਤਾ ਭੁੱਲਿਆ ਰਿਹਾ ਉਹਦੇ ਖਿਆਲ 'ਚ ਨਹੀਂ ਆਇਆ ਖਿਡੌਣਾ, ਉਹ ਜਿੱਦਣ ਸਾਹਮਣੇ ਆਇਆ ਉਹਨੇ ਫਿਰ ਖੇਡਣਾ ਸ਼ੁਰੂ ਕਰ ਦਿੱਤਾ। ਇਹ ਸੁਭਾਅ ਬਣ ਗਿਆ ਅੱਜ ਸਾਡਾ ਵੀ, ਨਕਲੀ ਚੀਜ਼ਾਂ ਦੇ ਵਿੱਚੋਂ ਸਿੱਖੇ ਹਾਂ ਅਸੀਂ, ਹਰੇਕ ਚੀਜ਼ ਬੰਦਾ ਨਕਲੀ ਭਾਲਦਾ। ਸਭ ਤੋਂ ਖਤਰਨਾਕ ਅੱਜ ਦੇ ਸਮੇਂ ਵਿੱਚ ਤਾਂ ਇਹ ਗੁਰੂ ਵੀ ਨਕਲੀ ਭਾਲਦਾ ਜੀ, ਨਕਲੀ ਗੁਰੂ ਬਣਾਉਣ ਵਾਸਤੇ ਬੜਾ ਜ਼ੋਰ ਲੱਗਿਆ ਹੋਇਆ ਇਹਦਾ, ਨਕਲੀ ਇਤਿਹਾਸ ਨੂੰ ਇਹਨੂੰ ਸਾਹਮਣੇ ਲਿਆਉਣ ਵਾਸਤੇ ਬੜਾ ਜ਼ੋਰ ਲੱਗਿਆ, ਕਿਉਂਕਿ ਨਕਲੀ ਪੁਣੇ ਦੇ ਵਿੱਚੋਂ ਨਿਕਲ ਕੇ ਆਇਆ, ਸਾਰਾ ਕੁਝ ਨਕਲੀ। ਬੰਦਾ ਬੈਠਾ ਕਿਤੇ ਝੂਠ ਕਿਤੇ ਬੋਲਦਾ, ਕਹਿੰਦਾ ਮੈਂ ਤਾਂ ਫਲਾਨੀ ਜਗ੍ਹਾ 'ਤੇ ਵੀ ਨਕਲੀ ਹੈ, ਸਾਰਾ ਕੁਝ ਨਕਲੀ ਰਹਿ ਗਿਆ, ਅਸਲੀ ਹੈ ਹੀ ਕੋਈ ਨਹੀਂ, ਅਤੇ ਬਾਹਰੋਂ ਵੇਖਣ ਨੂੰ ਬੜਾ ਵਧੀਆ ਲੱਗਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਨਕਲੀ ਗੁਰੂ ਲਿਆ ਕੇ ਬਿਠਾਉਣ ਨੂੰ ਬੈਠਾ ਹੈ, ਲੋਕ ਖੇਡੀ ਜਾਣਗੇ ਨਕਲੀ ਰੱਖ ਦੋ ਲਿਆ ਕੇ, ਅਸਲੀ ਦੀ ਕਦਰ ਨਹੀਂ ਇਹਨੂੰ, ਕਿਉਂਕਿ ਅਸਲੀ ਦੇ ਨਾਲ ਕਦੀ ਖੇਡਿਆ ਨਹੀਂ ਹੈ। ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਨਕਲੀਆਂ 'ਚ ਵਾਹ ਪਿਆ ਰਿਹਾ ਹੈਗਾ, ਨਕਲੀਆਂ ਦੇ ਵਿੱਚ। ਇੱਕ ਮਾਂ ਵੀ ਡਰਦੀ ਸੀ ਕੋਈ ਨਹੀਂ, ਇੱਕ ਬੱਚਾ ਇਹਨੂੰ ਬਾਹਰ ਨਾ ਜਾਵੇ, ਗਲੀ 'ਚ ਨਾ ਜਾਵੇ, ਇਹਨੂੰ ਘਰੇ ਖਿਡੌਣੇ ਨਕਲੀ ਲਿਆ ਦੇ। ਅੱਜ ਦੀ ਮਾਂ ਵੀ ਡਰਦੀ ਹੈ ਕਿਤੇ ਅਸਲੀ ਦੀ ਗੱਲ ਨਾ ਮੰਨ ਲਵੇ, ਅਸਲੀ ਦੀ ਗੱਲ, ਇਹਨੇ ਨਕਲੀ ਨਾਲ ਖੇਡਣਾ ਬੰਦ ਕਰ ਦੇਣਾ। ਜਦੋਂ ਨਕਲੀ ਨਾਲ ਖੇਡਣਾ ਬੰਦ ਕਰੇਗਾ, ਲੋਕ ਇਹਦਾ ਕਿਤੇ ਵਿਰੋਧ ਨਾ ਕਰਨ, ਕਿਉਂਕਿ ਨਕਲੀ ਜਿਹੜੀ ਹੈ ਨਾ ਚੀਜ਼, ਉਹਦੀ ਸ਼ੋਅ ਬੜੀ ਹੈ, ਨਕਲੀ ਚੀਜ਼ ਦੀ ਸ਼ੋਅ ਬਹੁਤ ਹੁੰਦੀ ਹੈ, ਅਸਲੀ ਜਿਹੜੀ ਅਸਲੀ ਚੀਜ਼ ਹੈ ਨਾ ਉਹਦੀ ਇੰਨੀ ਸ਼ੋਅ ਨਹੀਂ ਹੋਏਗੀ, ਪਰ ਹੈ ਅਸਲੀ। ਅੱਜ ਦੇਖੋ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ ਜਦੋਂ ਕੋਈ ਗੱਡੀ ਆਉਂਦੀ ਨਾ ਨਵੀਂ, ਉਹਦਾ ਨਕਲੀ ਸਮਾਨ ਪਹਿਲਾਂ ਤਿਆਰ ਹੁੰਦਾ। ਕਾਰਨ ਭਲਾ, ਜੇ ਨਕਲੀ ਸਮਾਨ ਨਾ ਹੋਵੇ ਉਹਦੀ ਖਰੀਦਦਾਰੀ ਨਹੀਂ ਹੋਣੀ ਜਾਂਦੀ। ਕੋਈ ਵੀ ਕਿਤੇ ਗੱਡੀ ਬੈਗ ਲੱਗੀ ਮਾੜਾ ਮੋਟਾ ਨੁਕਸਾਨ ਹੋ ਗਿਆ ਉਹ ਦੂਜਾ ਨਕਲੀ ਸਮਾਨ ਪਾਇਆ ਜਾਂਦਾ। ਕੋਈ ਵੀ ਫੋਨ ਆਉਂਦਾ ਉਹਦੇ ਬਰਾਬਰ ਪਹਿਲਾਂ ਉਹਦੀ ਬਾਡੀ ਨਕਲੀ ਤਿਆਰ ਕੀਤੀ ਜਾਂਦੀ ਹੈ ਪਹਿਲਾਂ। ਉਹਦਾ ਕਾਰਨ ਇਹ ਹੈ ਕਿ ਜਦੋਂ ਵੀ ਕਿਤੇ ਖਰਾਬ ਹੋਵੇ ਜਾਂ ਟੁੱਟ ਜਾਵੇ ਨਕਲੀ ਬਾਡੀ ਉਹੋ ਜਿਹੀ ਬਣਾ ਕੇ ਰੱਖੀ ਜਾਵੇ, ਉਹੋ ਜਿਹਾ ਨੂੰ ਦਿਖਾਇਆ ਜਾਵੇ ਕਿ ਉਹੋ ਹੀ ਚੀਜ਼ ਹੈ ਪਰ ਨਕਲੀ ਬਾਡੀ। ਅੱਜ ਗੁਰੂ ਘਰ ਵਿੱਚ ਵੀ ਐਸਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵੀ ਅਗਲਿਆਂ ਨੇ ਨਕਲੀ ਖੜਾ ਕਰ ਦਿੱਤਾ ਨਕਲੀ। ਕਾਰਨ ਕੀ ਸੀ? ਜਿੱਦਣ ਜਿੱਦਣ ਬਰਾਬਰ ਤੇ ਨਕਲੀ ਆਏਗਾ ਨਾ ਉਦਣ ਦੁਬਧਾ ਪੈਦਾ ਹੋਏਗੀ। ਇੱਕ ਤੇ ਇੱਕ ਹੀ ਹੈ ਨਾ, ਕੋਈ ਫਿਕਰ ਹੈ? ਮੰਨ ਲਓ ਇੱਕ ਹੁਣ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ, ਕੋਈ ਫਿਕਰ ਨਹੀਂ ਦੂਜੇ ਦਾ? ਜਿੱਦਣ ਦੂਜਾ ਬਰਾਬਰ ਤੇ ਪ੍ਰਕਾਸ਼ ਹੋ ਗਿਆ ਫਿਰ ਫਿਕਰ ਹੋਏਗਾ ਕਿ ਮੱਥਾ ਕਿਹਨੂੰ ਟੇਕੀਏ ਪਹਿਲਾਂ। ਇੱਕ ਦੀ ਤੇ ਦੁਬਧਾ ਹੀ ਕੋਈ ਨਹੀਂ ਹੈ, ਇੱਕ ਦੀ ਦੁਬਧਾ ਹੈ ਜੀ ਕੋਈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਲਿਖਿਆ ਹੋਇਆ? ਇੱਕ। ਹੁਣ ਇੱਕ ਲਿਖਿਆ ਹੋਇਆ ਗਿਣਤੀ ਦਾ, ਇੱਕ ਬਦਲਿਆ ਹੀ ਨਹੀਂ ਜਾ ਸਕਦਾ, ਦੂਜਾ ਬਣਾਇਆ ਹੀ ਨਹੀਂ ਜਾ ਸਕਦਾ, ਕਿਸੇ ਵੀ ਹਿਸਾਬ ਦੇ ਨਾਲ ਦੂਜਾ ਸਾਹਮਣੇ ਪੈਦਾ ਕੀਤਾ ਹੀ ਨਹੀਂ ਜਾ ਸਕਦਾ। ਬਾਬੇ ਨੇ ਬਾਣੀ ਦੇ ਵਿੱਚ ਈੜੀ ਨੂੰ ਸਿਹਾਰੀ ਵਾਲਾ ਕੱਕਾ ਇੱਕ ਏਦਾਂ ਨਹੀਂ ਲਿਖਿਆ, ਦੂਜਾ ਇੱਕ ਲਿਖਿਆ ਗਿਣਤੀ ਦਾ। ਉਸ ਇੱਕ ਨੂੰ ਕੋਈ ਵੀ ਕਿਸੇ ਵੀ ਭਾਸ਼ਾ ਦੇ ਵਿੱਚ, ਤੁਸੀਂ ਉਰਦੂ ਦੇ ਵਿੱਚ ਵੀ ਉਹਨੂੰ ਇੱਕ ਕਹੋਗੇ ਆਪਣੀ ਭਾਸ਼ਾ ਦੇ ਵਿੱਚ, ਇੰਗਲਿਸ਼ ਦੇ ਵਿੱਚ ਤੁਸੀਂ ਇੱਕ ਨੂੰ ਵਨ ਕਹਿ ਦੋਗੇ, ਵਨ ਦਾ ਮਤਲਬ ਤਾਂ ਇੱਕ ਹੀ ਹੈ, ਦੂਜਾ ਥੋੜ੍ਹਾ ਹੈ। ਜਿਹੜੀ ਭਾਸ਼ਾ ਦੇ ਵਿੱਚ ਮਰਜ਼ੀ ਤੁਸੀਂ ਇੱਕ ਨੂੰ ਇੱਕ ਹੀ ਕਹੋਗੇ, ਉਹ ਬੋਲਣ ਦਾ ਲਫ਼ਜ਼ ਕੁਝ ਹੋਰ ਹੋ ਸਕਦੇ ਨੇ, ਬੋਲਣ ਦਾ ਨਜ਼ਰੀਆ ਕੁਝ ਹੋਰ ਸਕਦਾ, ਪਰ ਅਰਥ ਇੱਕ ਹੀ ਹੋਣਗੇ। ਹੁਣ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਹੁਣ ਜ਼ੋਰ ਕਿੰਨਾ ਲੱਗਾ ਹੋਇਆ ਨਕਲੀ ਨਕਲੀ ਰੱਖਣ ਦਾ। ਮਾਂ ਨੂੰ ਪਤਾ ਕਿਹੜੀ ਗੱਲ ਦਾ ਫਿਕਰ ਹੈ? ਮਾਂ ਨੂੰ, ਚਲੋ ਨਕਲੀ ਖਿਲਾਉਣੇ ਲਿਆ ਕੇ ਬੱਚੇ ਨੂੰ ਦੇ ਦਿਓ, ਮੈਂ ਆਪਣਾ ਕੰਮ ਨਿਬੇੜ ਲਵਾਂ। ਉਹਨੂੰ ਇਹ ਨਹੀਂ ਪਤਾ ਕਿ ਇਹਦੀ ਆਦਤ ਬੁਰੀ ਪੈ ਜਾਣੀ ਇਸ ਚੀਜ਼, ਅੱਜ ਨਕਲੀ ਖੇਡੇਗਾ ਸਾਰੀ ਉਮਰ ਨਕਲੀਆਂ ਦੇ ਨਾਲ ਹੀ ਖੇਡਣਾ ਪੈਣਾ। ਅਤੇ ਕਬੀਰ ਸਾਹਿਬ ਜੀ ਆਖਦੇ ਮਾਥੇ ਤਿਲਕ, ਮੱਥੇ 'ਤੇ ਤਿਲਕ ਕਿਹਨੇ ਲਾਇਆ ਜੀ? ਨਕਲੀ ਨੇ। ਅਸਲੀ ਨੂੰ ਲਾਉਣ ਦੀ ਲੋੜ ਥੋੜ੍ਹਾ ਪੈਂਦੀ ਹੈ, ਧਰਮੀ ਨੂੰ ਦੱਸਣ ਦੀ ਲੋੜ ਥੋੜ੍ਹਾ ਪੈਂਦੀ ਕਿ ਮੈਂ ਧਰਮੀ ਹੈ। ਭਾਗਾਂ ਵਾਲਿਓ, ਸਿੱਖ ਨੂੰ ਦੱਸਣ ਦੀ ਲੋੜ ਆ ਜੀ ਮੈਂ ਸਿੱਖ ਹਾਂ, ਦੱਸੋ ਜੀ। ਪਰ ਗੱਡੀਆਂ ਦੇ ਮਗਰ 'ਤੇ ਲਿਖਿਆ ਹੁੰਦਾ ਪੁੱਤ ਸਰਦਾਰਾਂ ਦੇ, ਲਿਖਣ ਦੀ ਲੋੜ ਕਿਉਂ ਪਈ ਭਲਾ? ਕਿਉਂਕਿ ਨਕਲੀ ਸੀ ਵਿੱਚ ਗੱਡੀ ਦੇ ਸਾਰੇ, ਜਮ੍ਹਾਂ ਕਰਿਓ ਮੈਨੂੰ, ਗੱਡੀ ਦੇ ਵਿੱਚ ਸਾਰੇ ਨਕਲੀ ਸੀ, ਬਾਹਰ ਲਿਖਣ ਦੀ ਲੋੜ ਪੈਗੀ ਕਿ ਸਰਦਾਰਾਂ ਦੇ ਪੋਤੀ ਨੇ? ਜੇ ਹੁੰਦੇ ਤਾਂ ਲਿਖਣ ਦੀ ਲੋੜ ਨਹੀਂ ਸੀ ਪੈਣੀ। ਜਿੱਥੇ ਨਕਲੀ ਹੋਏਗਾ ਉੱਥੇ ਲਿਖਣਾ ਪਏਗਾ, ਜਿੱਥੇ ਮਾੜੀ ਵਸਤੂ ਹੋਏਗੀ ਉੱਥੇ ਦੱਸਣਾ ਪਏਗਾ। ਸ਼ਰਾਬ ਦੀ ਡਰਿੰਕ ਦੀ ਬੋਤਲ 'ਤੇ ਵੀ ਦੱਸਣਾ ਪਿਆ ਕਿ ਬੜੀ ਮਾੜੀ ਜੇ, ਦੱਸਣਾ ਪੈਂਦਾ ਕਦੇ ਅਸਲੀ ਚੀਜ਼ ਨੂੰ ਕਦੇ ਵੀ ਦੱਸਣਾ ਨਹੀਂ ਪੈਂਦਾ ਕਿ ਬੜੀ ਮਾੜੀ। ਹੁਣ ਗੁਰੂ ਗ੍ਰੰਥ ਸਾਹਿਬ ਬਾਰੇ ਦੱਸਣਾ ਨਹੀਂ ਪੈਂਦਾ ਕਿਉਂਕਿ ਅਸਲੀ ਨੇ, ਅਸਲੀ ਨੇ। ਕਿਤੇ ਵੀ ਜ਼ਿਕਰ ਨਹੀਂ ਆਉਂਦਾ ਕਿ ਜਿੱਦਣ ਗੁਰਤਾ ਗੱਦੀ ਦਿੱਤੀ ਗਈ ਸੀ ਗੁਰੂ ਪਾਤਸ਼ਾਹ ਜੀ ਨੇ, ਕਿਤੇ ਆਖਿਆ ਹੋਵੇ ਕੋਈ ਹੋਰ ਵੀ ਗ੍ਰੰਥ ਹੈ ਇਤਿਹਾਸ ਦੇ ਵਿੱਚੋਂ ਜਿੱਥੋਂ ਮਰਜ਼ੀ ਪੜ੍ਹ ਲਓ, ਕਿਉਂਕਿ ਇੱਕੋ ਹੀ ਹੈ ਬਸ, ਅਸਲੀ ਹੈ ਗੁਰੂ ਗ੍ਰੰਥ ਸਾਹਿਬ, ਅਸਲੀ ਹੈ। ਹੁਣ ਦੇਖਿਓ, ਕਿਸੇ ਵਿਅਕਤੀ ਦੇ ਕੋਲ ਕੋਈ ਜਾ ਕੇ ਉਹਦੇ ਸਾਹਮਣੇ ਕੋਈ ਲਫ਼ਜ਼ ਬੋਲੇ, ਉਹਨੂੰ ਦੋ ਚਾਰ ਗੱਲਾਂ ਆਖੇ, ਰੋਜ਼ ਹੀ ਲਾ ਲਓ, ਰੋਜ਼ ਜਾ ਕੇ ਕਵੇ, ਜਿਹਦੇ ਕੋਲ ਜਾ ਕੇ ਉਹ ਗੱਲਾਂ ਕਰਦਾ ਨਾ, ਉਹਨੂੰ ਪਤਾ ਕਿ ਜਿਹੜੀਆਂ ਗੱਲਾਂ ਕਰਦਾ ਉਹ ਹੈ ਨਹੀਂ ਇਹਦੀਆਂ, ਕੰਮ ਹੋਰ ਕਰਦਾ। ਜੋ ਮੈਨੂੰ ਜੇ ਇੰਜ ਲਾ ਲਓ, ਉਹਨੂੰ ਜਾ ਕੇ ਕਵੇ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੋ, ਤੁਸੀਂ ਬੜੇ ਚੰਗੇ ਜੋ, ਇਹ ਗੱਲਾਂ ਕਿਸੇ ਵਿਅਕਤੀ ਨੂੰ ਜਾ ਕੇ ਕਵੇ, ਉਸ ਵਿਅਕਤੀ ਨੂੰ ਪਤਾ ਹੋਵੇ ਕਿ ਜੋ ਇਹ ਕਹਿ ਰਿਹਾ ਇਹ ਬਾਹਰ ਇੱਦਾਂ ਨਹੀਂ ਕਰਦਾ, ਬਾਹਰ ਮੈਨੂੰ ਬਦਨਾਮ ਕਰਦਾ, ਇਹਦੇ ਕੰਮ ਨਹੀਂ ਇਹੋ ਜਿਹੋ ਜਿਹੇ ਮੈਨੂੰ ਕਹਿੰਦਾ। ਉਸ ਵਿਅਕਤੀ ਨੂੰ ਹੋਵੇ ਪਤਾ, ਜਿਹਦੇ ਕੋਲ ਜਾ ਕੇ ਵਿਅਕਤੀ ਆਖਦਾ ਇੱਦਾਂ, ਉਹਨੂੰ ਪਤਾ ਹੋਵੇ ਸਾਰਾ ਕੁਝ, ਜੋ ਇਹ ਆਖ ਕੇ ਜਾਂਦਾ ਮੈਨੂੰ ਇਹਦੇ ਉਲਟ ਕਰਦਾ, ਮੰਨਦਾ ਨਹੀਂ ਉਸ ਗੱਲ ਨੂੰ, ਉਸ ਬੰਦੇ ਦੀ ਨਜ਼ਰ ਦੇ ਵਿੱਚ ਉਸ ਬੰਦੇ ਦਾ ਸਤਿਕਾਰ ਨਹੀਂ ਹੋਏਗਾ, ਮਾਸਾ ਨਹੀਂ ਹੋਏਗਾ। ਜਿੱਦਣ ਕਿਤੇ ਲੋੜ ਪਈ ਨਾ ਉਹਨੂੰ ਕਿਸੇ ਕੰਮ ਦੀ, ਉਹਨੇ ਕਹਿਣਾ ਨਹੀਂ ਇਹ ਤਾਂ ਝੂਠ ਹੀ ਬੋਲਦਾ ਹੁੰਦਾ ਸੀ, ਇਹ ਬੰਦਾ ਕੰਮ ਦਾ ਨਹੀਂ ਹੈ, ਇਹ ਤਾਂ ਝੂਠ ਬੋਲਦਾ, ਅਸਲੀ ਥੋੜ੍ਹਾ ਹੈ ਅਤੇ ਨਕਲੀ ਹੈ, ਇਹ ਮੇਰੇ ਮੂੰਹ 'ਤੇ ਹੀ ਆਖਦਾ ਹੁੰਦਾ ਸੀ ਤੁਸੀਂ ਬੜੇ ਚੰਗੇ ਜੋ, ਤੁਸੀਂ ਬੜੇ ਵਧੀਆ ਜੋ, ਪਰ ਬਾਹਰ ਲੋਕਾਂ ਦੇ ਸਾਹਮਣੇ ਤਾਂ ਹੋਰ ਹੀ ਕੰਮ ਕਰਦਾ ਹੁੰਦਾ ਸੀ, ਅੰਦਰੋਂ ਤਾਂ ਇਹਦੀ ਅੰਦਰੋਂ ਨਹੀਂ ਸੀ ਮੰਨਦਾ ਮੇਰੀ ਗੱਲਾਂ ਨੂੰ। ਇਸੇ ਤਰ੍ਹਾਂ ਹੀ ਹੋਇਆ, ਸਿੱਖ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਣ ਕੇ ਕੀ ਆਖਦਾ ਜੀ? ਭਲਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਰੋਜ਼ ਇਹੋ ਹੀ ਆਖਦਾ ਨਾ ਜੀ, ਪਰ ਬਹੁਤਾਤ ਗਿਣਤੀ ਦੇ ਵਿੱਚ ਅੰਦਰੋਂ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਨਕਲੀ ਪਾਣੇ ਦੇ ਜੀਵਨ ਦੇ ਵਿੱਚ ਨਕਲੀ ਪਾਣਾ, ਅੰਦਰੋਂ ਮੰਨਣ ਨੂੰ ਤਿਆਰ ਨਹੀਂ। ਕਹਿ ਰਿਹਾ कह रहा कि गुरु मान्यू ग्रंथ, पर विचार यदि नहीं टिकती गुरु से, अंदरों नहीं टिकता गुरु से, बाहरों कह रहा है क्योंकि ये अंदर नकलीपन आया हो, अंदरली विचार नहीं स्वीकार कर रही गुरु एक होर भी, अंदरों तो मानता कि कोई होर भी है, अंदरों तो कि उन्होंने भी बह जाता जेड़े जाके सलाहवा करते दू नकली किमें पैदा करना बराबर, उन्होंने भी बह जाता कई बार, तो इतने आण के भी कह दिता सब दोहरा भी पढ़ जाता, इनू की कहें जी नकली इंसान नकली मनुख। तो गुरु ग्रंथ साहब जी प्रवान नहीं करनगे इस बंदे ने। कबीर जो भी गेट एंटर करता वेख लिया गुरु साहब जी ने, गुरु साहब जी को पता लग जाना नकली आ रहा नकली। हुण साडा कोई सरीक होवे ना बंदा, आपां नूं पता होवे कि बंदा बड़ा माड़ा, बाहर गल्लां बड़ियां पुठियां सिद्धियां करदा, आपां नूं पता होवे, जदों अपने घर का गेट एंटर करेगा ना आपां नूं पता लग जू आ गया भाई चुप कर जाओ, तां हुंदा ना घरां च पता लग जांदा भी इन्हें इहदे कोई गल ना करियो कोई भी, गुरु साहब नूं भी पता लग जांदा नकली आ गया ना, इहदे इन्हें 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 सारा कुछ उदा ही करी जाणा, असलियां वाला ही असलियां वाला ही। उहनां वेख्यो भाई गुरदास जी ने बड़ा प्यारा लिखिया पप्पू दी पेंट, कहिंदे कि ललारी ना जिहड़ा उन्हें रंग घोलिया होया सी नीला रंग, भाई गुरदास जी ने वो नीला रंग उन्हें ड्रम दे विच घोल के पाया होया सी रंग करन वास्ते, ते किते गिद्दड़ तुरिया जांदा सी, गिद्दड़ किसी ने डरा दिता गिद्दड़ नूं, ते एकदम जो भज्जण लगा तो ड्रम च डिग पिया जाके, ड्रम नील वाला जिहदे विच नील घोलिया होया सी ना रंग, नीला रंग घोलिया होया सी उहदे विच जाके डिग पिया, एकदम जो भज्जा हुण नीले उहदे विच डिग पिया ते रंग नीला हो गया, उहदा नील दे विच नीला रंग चढ़ गया उहदे 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 वाला नूं, जदों बाहर निकलिया ना जदों ने अपने वल वेख्या कि कमाल हो गई मेरा तो रंग बदल गया, मैं तो नीला हो गया, मैं तो शेर वर्गा लगता हुण वेखण नूं, वेखण नूं मैं शेर वर्गा लगता, वेख नीला रंग हो गया मेरा। भाई गुरदास जी कहिंदे ललारी दे मट विच पै गिद्दड़ रत्ता, जंगल अंदर जा के पखंड कमत्ता। उन्हें सोचा भाई अगे तो कोई टिका नहीं दिता, कोई इधरों भजाऊंदा सी कोई इधरों भजाऊंदा सी, रंग बड़ा वधिया हो गया, जंगल से चला गया, जाके कहिंदा मैं नीलम शेर हाँ, शेर हाँ मैं नीलम, नीलम शेर। सारे डर गए कि कोई होगा कोई नवा होगा शेर, कोई बाहरों होर जंगल चो आ गया होगा, वक्रे वक्रे लोग ने किसी होर जंगल के विचों, बड़ा सत्कार कर लग पे सारे, बड़ा आओ भगत ना जिहड़ा असली शेर सी ना वह भी बेचारा डर गया कि मेरे तो वड्डा हो सकता कोई, वह भी चुप करके ना बन्ने बन्ने तुरिया फिरे कवावे ना उन्हें, जिहड़े निक्के मोटे सी वह बड़ा सत्कार कर, शेर बड़ा परेशान भाई काम खराब हो गया, असली बड़ा परेशान कि नकली का ज़्यादा प्रभाव बन गया ना, तो लोग भी नकलियां के मगर लग गए सारे, लोग भी सियाने नहीं है, लोगों भी नहीं पता लगता असली कौन आ, बेचारे ने कुछ दिन तो कढ़े औखे सौखे, जिदन हौली जी लागे आण के बैठा गल्लां जिहियां करन लगा, गल्लां तो पता लग जांदा असली नकली है ना, जिहड़ियां गल्लां गुरु ग्रंथ साहिब जी दी बाणी च लिखियां उह आपां सारे जाणे इत्थे पढ़ सकदे आ, नकली विच जो लिखिया दो जाणे नहीं पढ़ सकदे, गल्लां तो पता लग जांदा। हुण उह शेर असली शेर आण के बैठन लग गए, उह कहिंदा जी तुसीं बड़े महान जो, थोड़ा बड़ा कहना ही पैणा सी, मैं मैनूं अपने लागे बिठा लिया करो तुसीं, मैं तुहाडे नाल गल, वह बड़ा प्रभावित होया जिहड़ा गिद्दड़ सी ना जिहड़ा जिहड़ा नील लगा जिहड़ा नीलम शेर जिहड़ा सी उहदियां गल्लां जिहियां च आ गया, चेता भुल गया कि वाकई मैं गिद्दड़ सी, कितें मेरा पिछोकड़ भुल गया बंदे नूं पिछोकड़, हुण पिछोकड़ साडी कौम नूं भुलिया पिया कि असीं गुरु नानक साहिब जी दे वारस हाँ, भुलिया असीं कलगीधर पिता साडा, सानूं बापू भुलिया पिया, पिछोकड़ भुल जांदा कई वारी जदों टुट जाइए ना सिधांत दे नालों, पिछोकड़ भुल जांदा, उहनूं पिछोकड़ भुल गया है तो मैं गिद्दड़ सी, कहिंदा चलो आपां इशनान करन जाणा जी फलानी जगह ते, मैनूं उत्थे जाण नहीं दिंदा कोई भी, ते तुसीं नाल चलो मेरे तुहाड तुहाडा उधर सारे डरदे आ, चोकड़ भुल गया नाल चला गया, जाके उह इशनान कर उत्थे वड़ गया, जाके टोए दे विच छप्पड़ दे विच वड़ गया, थोड़े चिर बाद रंग लथ गया, थोड़े कु चिर बाद रंग लथ गया, शेर ने मारी झपट मार के परे मारिया। नकली जिहड़ा ना बहुता चिर नहीं चलता नकली, असली जिहड़ा ना असली 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 पढ़न वाला जिहड़ा असली नूं पढ़दा ना उहदा बंद बंद भी कट दिता, पर असली दी विचार नहीं खत्म होई, असली इह असली है जी, असली असली नूं पढ़न वाला कदे नहीं खत्म हुंदा। ते कबीर साहब जी कहिंदे माथे तिलक हथ माला बाना बाना पहरावा पा लिया धर्मियां वाला, लोकी कहिंदे जी इह ते महापुरख आ गए जी, बाबा जी आ गए साडे घरे, महापुरख आए ने, ਕਹਿੰਦੇ ਏਦਾਂ ਧਰਮੀ ਨਹੀਂ ਬਣਿਆ ਜਾਂਦਾ। ਹੁਣ ਸਾਡਾ ਸਾਰਿਆਂ ਦਾ ਨਜ਼ਰੀਆ ਵੀ ਤਾਂ ਇਹੋ ਹੀ ਬਣਿਆ ਹੋਇਆ ਨਾ, ਪਹਿਰਾਵੇ ਦੇ ਪਿੱਛੇ ਲੱਗ ਜਾਣਾ। ਹੁਣ ਦੇਖਿਓ ਪੈਂਟ ਕੋਟ, ਜਿਹਨੇ ਪੈਂਟ ਕੋਟ ਪਾਇਆ ਵੀ ਵਧੀਆ ਤੁਹਾਡੀ ਨਜ਼ਰ, ਕਦੀ ਉਹਦੇ ਨਾਂ ਦੇ ਨਾਲ ਬ੍ਰਹਮ ਗਿਆਨੀ ਲੱਗਾ ਪੜਿਆ ਜੀ ਕਦੇ ਕਿਸੇ ਨੇ? ਦੱਸਿਓ ਜੀ ਮਾੜਾ ਜਿਹਾ, ਜਿਹੜਾ ਪੈਂਟ ਕੋਟ ਪਾ ਕੇ ਰੱਖਦਾ ਉਹਦੇ ਨਾਂ ਦੇ ਨਾਲ ਬ੍ਰਹਮ ਗਿਆਨੀ ਲੱਗਾ ਜੀ? ਕਿਉਂ ਨਹੀਂ ਲੱਗਾ ਜੀ? ਤੇ ਉਸੇ ਬੰਦੇ ਨੂੰ ਤੁਸੀਂ ਚੋਲਾ ਪਾ ਦਿਓ ਵੱਡਾ ਸਾਰਾ, ਦੋਨੇ ਬ੍ਰਹਮ ਗਿਆਨੀ ਬਣ ਜਾਣਾ। ਕਿਉਂ ਭਲਾ? ਕਿਉਂਕਿ ਲੋਕ ਵੇਹਦੇ ਪਹਿਰਾਵੇ ਨੂੰ। ਕਬੀਰ ਸਾਹਿਬ ਜੀ ਨੇ ਤਾਂ ਕਿਹਾ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਨਾ ਜਾਨਾ। ਲੋਕਾਂ ਨੇ ਰੱਬ ਖੇਡਣ ਵਾਲੀ ਚੀਜ਼ ਸਮਝੀ ਹੁੰਦੀ ਕਿ ਆਪਾਂ ਉਹ ਪਹਿਰਾਵਾ ਤੇ ਬਸ ਬਣ ਜਾਓ ਰੱਬ ਵਰਗੇ, ਏਦਾਂ ਨਹੀਂ ਬਣਿਆ ਜਾਣਾ। ਕਿਸੇ ਆਮ ਜਿਹਾ ਬੰਦਾ ਵੀ ਤੇ ਬ੍ਰਹਮ ਗਿਆਨੀ, ਜਿਹੜਾ ਜਿਹੜਾ ਸਫਾਈ ਕਰਦਾ ਨਾ, ਸਫਾਈ ਕਰਦਾ ਸੜਕ ਤੇ, ਸਫਾਈ ਕਰਦਾ ਜਿਹੜਾ ਗਲੀਆਂ 'ਚ, ਸਫਾਈ ਕਰਦਾ ਨਾ, ਉਹ ਵੀ ਬ੍ਰਹਮ ਗਿਆਨੀ ਹੋ ਸਕਦਾ ਜੇ ਭੁਲੇਖਾ ਸਾਡਾ ਬਿਨਾਂ ਪਹਿਰਾਵੇ। ਜਿਹੜਾ ਪਹਿਰਾਵਾ ਪਾ ਕੇ ਅੱਜ ਲੋਕ ਬ੍ਰਹਮ ਗਿਆਨੀ ਬਣੇ ਫਿਰਦੇ ਨੇ, ਆਮ ਜਿਹਾ ਪਹਿਰਾਵਾ ਪਾ ਕੇ ਵੀ ਬ੍ਰਹਮ ਗਿਆਨੀ ਹੋ ਸਕਦਾ ਜੇ ਬੰਦਾ, ਪਰ ਸਾਡੀ ਨਜ਼ਰ ਨੇ ਪ੍ਰਵਾਨ ਨਹੀਂ ਕਰਨਾ, ਸਾਡੀ ਨਜ਼ਰ ਨੇ ਪ੍ਰਵਾਨ ਨਹੀਂ ਕਰਨਾ, ਕਿਉਂਕਿ ਸਾਡੀ ਨਜ਼ਰ ਦੇ ਅੰਦਰ ਬਣਿਆ ਹੋਇਆ ਕਿ ਇਹੋ ਜਿਹਾ ਬ੍ਰਹਮ ਗਿਆਨੀ ਹੁੰਦਾ। ਮੈਂ ਦੋ ਚਾਰ ਥਾਵਾਂ 'ਤੇ ਜਾ ਕੇ ਵੇਖਿਆ, ਜਿਹੜੇ ਡੇਰੇ ਬਣਾ ਕੇ ਬ੍ਰਹਮ ਗਿਆਨੀ ਬਣ ਕੇ ਬੈਠੇ ਨਾ, ਉਹਨਾਂ ਨੇ ਫੋਟੋਆਂ ਬੜੀਆਂ ਖਤਰਨਾਕ ਲਾਈਆਂ ਸਾਹਮਣੇ। ਲੋਕ ਉਦਾਹਰਨਾਂ ਵੀ ਉਹ ਹੀ ਦਿੰਦੇ, ਵੇਖੋ ਜੀ ਬਾਬੇ ਨਾਨਕ ਦੀ ਫੋਟੋ ਲੱਗੀ ਹੋਈ ਹੈ ਨਾ, ਉੱਤੇ ਪਰਨੇ ਦੇ ਉੱਤੇ ਵੀ ਮਾਲਾ ਪਈ ਹੋਈ, ਹੱਥ 'ਚ ਵੀ ਮਾਲਾ, ਗਾੜੀ ਸਿਓ ਸਾਰਾ ਕੁਝ, ਫਲ ਫਰੂਟ ਸਾਰਾ ਕੁਝ ਰੱਖਿਆ ਹੋਇਆ। ਲੋਕ ਪਤਾ ਕੀ ਕਹਿੰਦੇ, ਅੱਛਾ ਜੀ ਬਾਬਾ ਜੀ ਦਾ ਜੀਵਨ ਆ ਆਇਆ। ਲੋਕ ਫਿਰ ਸਵਾਲ ਕਿਹੜਾ ਕਰੇ ਬਾਬੇ ਨੂੰ, ਦੱਸੋ ਹੁਣ ਬਾਬੇ ਨੂੰ ਕੋਈ ਸਵਾਲ ਕਰ ਸਕਦਾ ਜੀ ਉਹ ਫੋਟੋ ਵੇਖ ਕੇ? ਦੱਸੋ ਜੀ, ਬੋਲੋ ਸਤਸੰਗਤ ਜੀ, ਕਰ ਸਕਦਾ ਕੋਈ ਸਵਾਲ? ਤੇ ਜੇ ਬਾਬੇ ਨਾਨਕ ਦੀ ਫੋਟੋ ਲੱਗੀ ਹੁੰਦੀ ਹਾਲ ਵਾਹੁਣ ਵਾਲੀ ਵੱਡੀ ਸਾਰੀ ਉੱਤੇ, ਉਹ ਵੀ ਫੋਟੋ ਹੈਗੀ ਹੈ ਨਾ। ਜੇ ਉਹਨੇ ਆਪਣੇ ਡੇਰੇ ਦੇ ਵਿੱਚ ਹਾਲ ਵਾਹੁਣ ਵਾਲੀ ਫੋਟੋ ਉੱਤੇ ਵੱਡੀ ਸਾਰੀ ਲਾਈ ਹੁੰਦੀ ਤੇ ਆਪ ਚਿੱਟੇ ਕੱਪੜੇ ਪਾ ਕੇ ਵਿਹਲਾ ਬੈਠਾ ਹੁੰਦਾ, ਹੋ ਸਕਦਾ ਕੋਈ ਸਵਾਲ ਕਰ ਹੀ ਦਿੰਦਾ ਉਹਨੂੰ, ਬਈ ਫੋਟੋ ਤੇ ਤੁਸੀਂ ਬਾਬੇ ਨਾਨਕ ਦੀ ਹਾਲ ਵਾਹੁਣ ਵਾਲੀ ਲਾਈ ਹੋਈ ਆ, ਪਰ ਉਹਨੇ ਉਹ ਫੋਟੋ ਨਹੀਂ ਲਾਈ, ਉਹ ਨਹੀਂ ਲਾਈ। ਬਾਬਾ ਬੁੱਢਾ ਜੀ ਦੀ ਫੋਟੋ ਲਾਈ ਹੋਈ ਉਹਨੇ, ਸ਼ਸਤਰ ਸਿਖਾਉਣ ਵਾਲੀ ਨਹੀਂ ਲਾਈ ਕਿ ਨੌਜਵਾਨਾਂ ਨੂੰ ਸ਼ਸਤਰ ਸਿਖਾ ਰਹੇ ਨੇ, ਗਤਕਾ ਸਿਖਾ ਰਹੇ ਨੇ, ਇਹ ਫੋਟੋ ਥੋੜਾ ਲੱਗੀ ਹੈ, ਕਿਹੜੀ ਲੱਗੀ ਭਲਾ? ਹਾਂਜੀ ਸੰਗਤ ਨੂੰ ਸਾਰਾ ਪਤਾ ਜੀ, ਕਿਉਂਕਿ ਅਸੀਂ ਲੱਗੀਆਂ ਹੀ ਇਹੋ, ਪਤਾ ਹੀ ਹੈ ਸਾਨੂੰ ਲੱਗੀਆਂ ਹੀ ਇਹੋ, ਗੰਢਾ ਭੰਨਣ ਵਾਲੀ ਲੱਗੀ ਹੋਈ ਆ, ਪੁੱਤ ਦੇਣ ਵਾਲੀ। ਅਸੀਂ ਬਾਬੇ ਨੂੰ ਕਿੱਦਾਂ ਕਹਿ ਦਾਂਗੇ, ਬਾਬਾ ਜੀ ਤੁਸੀਂ ਪੁੱਤ ਦੇਣ ਵਾਲੇ ਕੌਣ ਹੁੰਦੇ ਜੋ ਫੋਟੋ 'ਤੇ ਲੱਗੀ ਹੋਈ ਆ? ਕਹਿ ਸਕਦੇ ਜੀ? ਨਹੀਂ ਕਹਿ ਸਕਦੇ। ਵੇਖੋ ਫੋਟੋ ਨੇ ਕਿੰਨਾ ਗੁੰਮਰਾਹ, ਨਕਲੀ ਚੀਜ਼ ਕਿੰਨਾ ਪ੍ਰਭਾਵਿਤ ਕਰ ਰਹੀ ਆ ਅੱਜ, ਨਕਲੀ ਅਸਲੀ ਘੱਟ ਕਰ ਰਿਹਾ ਜੀ ਅੱਜ। ਕਿਉਂ ਭਲਾ? ਅਸਲੀ ਦੇ ਵਿੱਚ ਕਮੀ ਕੋਈ ਨਹੀਂ, ਜਿਹੜੇ ਅਸਲੀ ਨੂੰ ਮੰਨਦੇ ਨੇ ਉਹ ਹੀ ਨਕਲੀ ਹੋ ਗਏ ਆ, ਉਹ ਹੀ ਨਕਲੀ ਹੋ ਗਏ ਆ। ਜਦੋਂ ਬੰਦਾ ਮਾਰਕੀਟ ਦੇ ਵਿੱਚ ਜਾਂਦਾ ਨਾ, ਉਦੋਂ ਜਦੋਂ ਸਮਾਨ, ਹੁਣ ਬੱਚਾ ਨਾ ਖਿਡੌਣੇ ਵੇਖਦਾ ਨਾ, ਲਿਸ਼ਕ ਜੀ ਬੜੀ ਵੇਖਦਾ, ਬੱਚੇ ਨੂੰ ਕੀ ਪਤਾ ਇਹਨੇ ਜਾਂਦੇ ਟੁੱਟ ਜਾਣਾ, ਉਦੋਂ ਸੋਹਣਾ ਜਿਹਾ ਵੇਖਦਾ, ਬੜਾ ਸੋਹਣਾ ਫੁੱਲ ਜੇ ਲੱਗੇ ਇਹਨੂੰ ਨਾ। ਸਾਡਾ ਵੀ ਸੁਭਾਅ ਇਹੋ ਜਿਹਾ ਹੀ ਬਣਿਆ ਹੋਇਆ, ਅਸੀਂ ਵੀ ਇਹੋ ਜਿਹਾ ਹੀ ਵੇਖਦੇ ਹਾਂ ਕਿ ਸੋਹਣਾ ਕਿਹੜਾ ਲੱਗਦਾ ਜ਼ਿਆਦਾ, ਸੋਹਣਾ ਨਕਲੀ ਅਸਲੀ ਦਾ ਸਾਨੂੰ ਵੀ ਨਹੀਂ ਪਤਾ। ਕਬੀਰ ਸਾਹਿਬ ਜੀ ਆਖਦੇ, ਲੋਗਨ ਰਾਮ ਖਲੋਨਾ ਜਾਨਾ। ਲੋਕਾਂ ਨੇ ਰੱਬ ਨੂੰ ਇੱਕ ਖੇਡਣ ਵਾਲੀ ਚੀਜ਼ ਮੰਨਿਆ ਹੋਇਆ ਕਿ ਜਦੋਂ ਜੀ ਕਰੇ ਖੇਡ ਲਓ, ਗੱਲ ਸਿਧਾਂਤ ਦੀ ਨਹੀਂ ਹੈ। ਕਿ ਅੱਜ ਮਰਗ ਹੋ ਗਈ, ਬਾਪੂ ਚੜ੍ਹਾਈ ਕਰ ਗਿਆ, ਕੀ ਹੁੰਦਾ ਜੀ? ਲਿਆਓ ਗੁਰੂ ਮਹਾਰਾਜ, ਦੋ ਘੰਟੇ ਖੇਡ ਲੈਂਦੇ ਨਾਲ, ਹੋਰ ਕੀ। ਸਿਧਾਂਤ ਦੀ ਗੱਲ ਤਾਂ ਕੋਈ ਨਹੀਂ ਨਾ ਹੈਗੀ ਜੀਵਨ ਦੇ ਵਿੱਚ, ਲੈ ਆਉਂਦਾ ਜੋ ਗੁਰਮਤ ਨੇ ਮਰਿਆਦਾ ਦੱਸੀ ਉਹ ਨਹੀਂ ਲਾਗੂ ਕਰ ਸਕੇ ਅਸੀਂ, ਉਹ ਨਹੀਂ ਕਰ ਸਕੇ। ਕਈ ਵਾਰੀ ਇੱਕ ਵਾਰੀ ਡੱਬ ਵਾਲੀ ਲੱਗ ਗਏ ਨਾ, ਗਏ ਤਾਂ ਉੱਥੇ ਘਰੇ ਪ੍ਰਕਾਸ਼ ਕੀਤਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਭੋਗ ਪਾਇਆ, ਅਤੇ ਬੱਚੇ ਦਾ ਜਨਮ ਦਿਨ ਸੀ। ਹੁਣ ਜਦੋਂ ਮਹਾਰਾਜ ਨੂੰ ਜਦੋਂ ਗ੍ਰੰਥੀ ਸਿੰਘ ਦੇ ਨਾਲ ਜਦੋਂ ਗੱਲ ਹੋਈ ਕਿ ਉਹ ਵਿਚਾਰਾ ਘੜੀ ਕੁ ਬਾਹਰ ਜਾਵੇ ਕਮਰੇ ਦੇ ਵਿੱਚੋਂ ਅਤੇ ਵੇਖ ਪਾ ਕੇ ਆ ਜਾਵੇ, ਹੁਣ ਮਹਾਰਾਜ ਨੂੰ ਛੱਡ ਕੇ ਆਉਣਾ ਨਾ, ਸੁਖਮਨੀ ਸਾਹਿਬ ਦਾ ਪਾਠ ਸੀ, ਮਹਾਰਾਜ ਨੂੰ ਹੁਣ ਗੁਰੂ ਘਰ ਲੈ ਕੇ ਜਾਣਾ, ਉਹ ਲੱਭਦਾ ਹੀ ਕੋਈ ਨਹੀਂ, ਬੜੇ ਜੱਬ 'ਚ ਫਸਿਆ। ਜਦੋਂ ਲੈ ਕੇ ਆਉਣਾ, ਉਦੋਂ ਚਾਰ ਪੰਜ ਜਾਣੇ ਇਕੱਠੇ ਹੋ ਗਏ। ਗ੍ਰੰਥੀ ਸਿੰਘ ਸਿਆਣਾ ਸੀ ਥੋੜ੍ਹਾ ਜਿਹਾ, ਗੁਰਬਾਣੀ ਨੂੰ ਵਾਕਿਆ ਸਮਝ ਰੱਖਦਾ ਸੀ। ਦੋ ਕੁ ਮਿੰਟ ਬਾਅਦ ਜਾਵੇ, ਫਿਰ ਵੇਖ ਵਾ ਕੇ ਫਿਰ ਆਣ ਕੇ ਬਹਿ ਜੇ। ਵਿਚਾਰਾ ਹਾਰ ਕੇ ਲੱਭ ਕੇ ਲਿਆਇਆ, ਦੋ ਚਾਰ ਇਕੱਠੇ ਕੀਤੇ ਨਾ, ਦੋ ਤਿੰਨ ਬੱਚੇ ਲੈ ਆਇਆ, ਘਰ ਵਾਲਾ ਜਿਹੜਾ ਮਾਲਕ ਸੀ ਘਰ ਵਾਲਾ ਉਹਨੂੰ ਵੀ ਲੈ ਆਇਆ, ਆਇਆ ਗਿਆ ਵਿਚਾਰਾ ਉਹ ਵੀ। ਹੁਣ ਗੁਰੂ ਮਹਾਰਾਜ ਜੀ ਦੀ ਜਿਹੜੀ ਤਿਆਰੀ ਕੀਤੀ, ਸਾਰਾ ਕੁਝ ਲੈ ਕੇ ਚੱਲੇ, ਗੇਟ ਵਿੱਚ ਗਏ ਜਦੋਂ ਨਾ, ਗੇਟ ਵਿੱਚ ਪਾਣੀ ਫੜਿਆ ਸੀ ਉਹਨੇ, ਜਿਹੜਾ ਘਰ ਵਾਲਾ ਮੁਖੀ ਸੀ ਨਾ, ਉਹਨੇ ਪਾਣੀ ਫੜਿਆ ਸੀ। ਇੱਕ ਨੌਜਵਾਨ ਨੇ ਗੁਰੂ ਮਹਾਰਾਜ ਜੀ ਦਾ ਸਰੂਪ ਚੁੱਕਿਆ ਹੋਇਆ ਸੀ। ਹੁਣ ਘਰ ਵਾਲਾ ਗੇਟ ਲੰਘ ਗਏ, ਅਤੇ ਜਦੋਂ ਪਿੱਛੋਂ ਆਵਾਜ਼ ਮਾਰ ਲਈ ਘਰ ਵਾਲੇ ਨੇ ਕਿਸੇ ਨੂੰ, ਮੁਖੀ ਨੂੰ, ਕਹਿੰਦਾ ਤੂੰ ਆ ਜਾ, ਤੂੰ ਕਿੱਥੇ ਚੱਲਿਆ? ਜਿੱਦਾਂ ਕਰਦੇ ਹੁੰਦੇ ਆਪਣੇ ਪਿੰਡਾਂ ਵਾਲੇ, ਤੂੰ ਆ ਜਾ, ਤੂੰ ਕਿੱਥੇ ਚੱਲਿਆ, ਉਹ ਪਾਣੀ ਕਿਸੇ ਹੋਰ ਨੂੰ ਫੜਾ ਦੇ। ਉਹ ਕਹਿੰਦਾ ਕੀ ਗੱਲ? ਉਹ ਦੱਸ ਪੇਟੀ ਵਾਲੀ ਚਾਬੀ ਕਿੱਥੇ, ਸ਼ਰਾਬ ਦੀਆਂ ਬੋਤਲਾਂ ਕਿੱਥੇ ਪਈਆਂ, ਦੱਸ ਚਾਬੀ ਕਿਹਦੇ ਕੋਲ, ਤੂੰ ਆ ਜਾ, ਤੂੰ ਆਣ ਕੇ ਆ, ਦੱਸ ਬੋਤਲਾਂ ਕਿੱਥੇ ਪਈਆਂ। ਅਤੇ ਉਹ ਉਸ ਬੰਦੇ ਨੂੰ ਪਤਾ ਕੀ ਕਿਹਾ ਹੋਣਾ ਅਰਦਾਸ 'ਚ, ਪਤਾ ਕੀ ਕਿਹਾ ਸੀ? ਗੁਰਮੁਖ ਪਰਿਵਾਰ ਨੇ, ਸੁਣ ਲਿਓ ਧਿਆਨ ਨਾਲ, ਗੁਰਮੁਖ ਪਰਿਵਾਰ ਨੇ ਆਪ ਜੀ ਦਾ ਸਰੂਪ ਆਪਣੇ ਗ੍ਰਹਿ ਵਿਖੇ ਲਿਆਂਦਾ ਏ, ਲੋਗਨ ਰਾਮ ਲਾਉਣਾ ਜਾਣਾ ਖੇਡ। ਹੁਣ ਵੇਖੋ ਕਿੰਨਾ ਚਿਰ ਖੇਡੀ ਜਾਣਗੇ, ਦੱਸੋ ਕਿੰਨਾ ਚਿਰ ਖੇਡੀ ਜਾਣਗੇ, ਦੱਸੋ। ਕੋਈ ਸਮਾਂ ਆਏਗਾ ਨਾ ਜਿੱਦਣ 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 ਕੋਈ ਘਰ ਵਿੱਚ ਕੋਈ ਸਿਆਣਾ ਆਏਗਾ, ਬੱਚਾ ਕੋਈ ਜਵਾਨ ਹੋਏਗਾ, ਸਮਝ ਵਾਲਾ ਆਖੇਗਾ, ਜਿੱਦਣ ਉਹਨੇ ਕਹਿ ਦਿੱਤਾ ਬਾਪੂ ਚੁੱਪ ਕਰਕੇ ਬਹਿ ਜਾ, ਤੈਨੂੰ ਕੁਝ ਨਹੀਂ ਆਉਂਦਾ, ਫਿਰ ਇਹਨੇ ਕਹਿਣਾ ਵੇਖ ਲਓ ਆਪਦਾ ਸਤਿਕਾਰ ਨਹੀਂ ਕਰਦੇ। ਜਿੱਦਣ ਕੋਈ ਗੁਰਮਤ ਵਾਲਾ ਗੁਰੂ ਸਾਹਿਬ ਜੀ ਦੇ ਨਾਲ ਜੁੜ ਗਿਆ ਨਾ, ਬਾਣੀ ਬਾਣੀ ਦਾ ਸਿਧਾਂਤ ਕੀ ਹੈ, ਬਾਪੂ ਜੀ ਤੁਹਾਨੂੰ ਨਹੀਂ ਪਤਾ ਸਾਖੀ ਗਲਤ ਜਿਹੜੀ ਤੁਸੀਂ ਸੁਣਾ ਰਹੇ, ਜੋ ਤੁਸੀਂ ਪਹਿਲਾਂ ਦੀਆਂ ਸੁਣੀਆਂ ਇਹ ਤਾਂ ਗਲਤ ਹੈ, ਗੁਰਬਾਣੀ ਨਹੀਂ ਮੰਨਦੀ। ਫਿਰ ਪਤਾ ਕੀ ਕਹਿਣਾ? ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੁਸੀਂ। ਅਤੇ ਕਬੀਰ ਸਾਹਿਬ ਜੀ ਕਹਿੰਦੇ ਇੱਦਾਂ ਨਾ ਕਰਿਆ ਕਰੋ, ਰੱਬ ਨੂੰ ਖਿਡਾਉਣਾ ਨਾ ਬਣਾਓ। ਵੇਖੋ ਦੁਸ਼ਮਣ ਦੇ ਘਰ ਵਿੱਚ, ਦੁਸ਼ਮਣ ਦੇ ਘਰ ਵਿੱਚ ਭਾਈ ਮਨੀ ਸਿੰਘ, ਭਾਈ ਮਨੀ ਸਿੰਘ ਦੁਸ਼ਮਣ ਦੇ ਘਰ ਜਦੋਂ ਉਹਨਾਂ ਦਾ ਬੰਦ ਕੱਟਿਆ ਗਿਆ, ਧਿਆਨ ਦਿਓ, ਉਹਨਾਂ ਦੇ ਨਾਲ ਉਹਨਾਂ ਦਾ ਇੱਕ ਭਰਾ, ਉਹਨਾਂ ਦੇ ਨਾਲ ਭਾਈ ਮਨੀ ਸਿੰਘ ਦੀ ਪਤਨੀ, ਉਹਨਾਂ ਦੇ ਨਾਲ ਭਾਈ ਮਨੀ ਸਿੰਘ ਦਾ ਇੱਕ ਬੱਚਾ, ਕੁਝ ਸਿੱਖ ਸੀ ਨਾਲ ਜਦੋਂ ਉਹਨਾਂ ਦੇ ਬੰਦ, ਇਕੱਲਿਆਂ ਦੇ ਨਹੀਂ ਬੰਦ ਕੱਟੇ ਗਏ, ਉਹਨਾਂ ਦਾ ਭਰਾ ਵੀ ਸ਼ਹੀਦ ਕੀਤਾ ਗਿਆ, ਉਹਨਾਂ ਦਾ ਪੁੱਤ ਵੀ ਸ਼ਹੀਦ ਕੀਤਾ ਗਿਆ, ਉਹਨਾਂ ਦੀ ਪਤਨੀ ਵੀ ਸ਼ਹੀਦ ਕੀਤੀ ਗਈ ਲਾਹੌਰ, ਅਤੇ ਭਾਈ ਮਨੀ ਸਿੰਘ ਅਤੇ ਬਾਕੀ ਸਿੱਖ ਵੀ ਸ਼ਹੀਦ ਕੀਤੇ ਗਏ। ਵੱਖਰੀ ਗੱਲ, ਅਸੀਂ ਇਕੱਲਾ ਮਨੀ ਸਿੰਘ ਜੀ ਬਾਰੇ ਆਖਦੇ ਕਿ ਉਹਨਾਂ ਨੂੰ ਬੰਦ ਕੱਟੇ ਗਏ। ਹੁਣ ਦੇਖਿਓ, ਨੋਟ ਕਰਿਓ, ਸਾਰੇ 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 ਜਾਣੇ ਬੈਠੇ ਨੇ, ਬਿਠਾਇਆ ਅਗਲਿਆਂ ਨੇ, ਪਤਨੀ ਬੈਠੀ ਸਾਹਮਣੇ। ਹੁਣ ਇੱਥੋਂ ਲੱਭਿਓ ਥੋੜ੍ਹਾ ਜਿਹਾ, ਕੋਈ ਲੱਭਣ ਦੀ ਕੋਸ਼ਿਸ਼ ਕਰਿਓ ਇਹਦੇ ਵਿੱਚੋਂ, ਇਤਿਹਾਸ ਦੇ ਵਿੱਚੋਂ। ਭਾਈ ਮਨੀ ਸਿੰਘ ਬੈਠੇ ਨੇ, ਪਤਨੀ ਬੈਠੀ ਨੇ, ਭਰਾ ਬੈਠਾ ਅਤੇ ਪੁੱਤ ਬੈਠਾ, ਬੜੇ ਬੜੇ ਨੇੜੇ ਦੇ ਰਿਸ਼ਤੇ ਆ ਨਾ ਜੀ ਸਾਰੇ, ਇਹਨਾਂ ਤੋਂ ਨੇੜੇ ਕੋਈ ਹੈ ਜੀ ਰਿਸ਼ਤਾ? ਕੋਈ ਜਿਹੜੇ ਮੈਂ ਜ਼ਿਕਰ ਕਰ ਰਿਹਾ, ਪਤਨੀ ਬੜਾ ਨੇੜੇ ਦਾ ਰਿਸ਼ਤਾ ਹੈ ਬੰਦੇ ਦਾ, ਭਰਾ ਬੜਾ ਨੇੜੇ ਦਾ ਰਿਸ਼ਤਾ ਹੈ, ਬੱਚਾ ਪੁੱਤ ਬੜਾ ਨੇੜੇ ਦਾ ਰਿਸ਼ਤਾ, ਇਹਨਾਂ ਤੋਂ ਨੇੜੇ ਦਾ ਹੈ ਹੀ ਕੋਈ ਨਹੀਂ। ਹੁਣ ਭਾਈ ਮਨੀ ਸਿੰਘ ਜੀ ਨੂੰ ਬਾਇਆ, ਲਾਲਚ ਤੁਹਾਨੂੰ ਪਤਾ ਬੜੇ ਦਿੰਦੇ ਸੀ, ਜਦੋਂ ਡਰਾਉਂਦੇ ਸਨ, ਬੜੇ ਧਮਕੀਆਂ ਦਿੰਦੇ ਸਨ ਕਿ ਤੁਹਾਨੂੰ ਆਹ ਕਰ ਦਿਆਂਗੇ, ਆਹ ਦੇ ਦਿਆਂਗੇ। ਹੁਣ ਕਹਿੰਦੇ ਥੋੜ੍ਹਾ ਜਿਹਾ ਭਾਈ ਮਨੀ ਸਿੰਘ ਨੂੰ ਜਦੋਂ ਉਹਨਾਂ ਨੇ ਡਰਾਵੇ ਦਿੱਤੇ ਨਾ ਪਹਿਲਾਂ, ਭਾਈ ਮਨੀ ਸਿੰਘ ਤਾਂ ਨਹੀਂ ਮੰਨੇ। ਹੁਣ ਸਾਰਿਆਂ ਨੂੰ ਇਕੱਠੇ ਬਿਠਾ ਕੇ ਨਾ, ਸਾਹਮਣੇ ਬਿਠਾ ਕੇ ਮਨੀ ਸਿੰਘ ਦੇ ਭਰਾ ਨੂੰ ਕਹਿੰਦੇ, ਹੁਣ ਤੇਰੇ ਭਰਾ ਦਾ ਬੰਦ ਕੱਟਾਂਗੇ ਭਾਈ ਮਨੀ ਸਿੰਘ ਦਾ, ਕਹਿੰਦਾ ਇਹਨੂੰ ਨਾ ਕੁਝ ਕਿਹੋ, ਇਤਿਹਾਸ ਹੈ, ਕਹਿੰਦਾ ਜੀ ਇਹਨੂੰ ਇਹ ਰਿਸ਼ਤਾ ਹੈ ਜੀ, ਰਿਸ਼ਤੇ ਆ ਜੀ, ਕਹਿੰਦਾ ਇਹ ਤਾਂ ਬਜ਼ੁਰਗ ਆ, ਤੁਸੀਂ ਮੈਨੂੰ ਜੋ ਮਰਜ਼ੀ ਕਰ ਲਓ, ਇਹਨੂੰ ਨਾ ਕਿਹੋ, ਮੇਰੇ ਭਰਾ ਨੂੰ ਕੁਝ ਨਾ ਕਿਹੋ, ਬਜ਼ੁਰਗ ਵੇਖੋ ਬੜੀ ਲੰਬੀ ਉਮਰ ਇਹਦੀ, ਵੇਖੋ ਅੱਜ ਦਾ ਭਰਾ ਇੱਦਾਂ ਕਹਿ ਦੂ ਜੀ, ਰਿਸ਼ਤੇ ਵੇਖੋ ਲੱਭਿਓ ਰਿਸ਼ਤੇ, ਅੱਜ ਦਾ ਭਰਾ ਇੱਦਾਂ ਕਹਿ ਦੂ ਜੀ, ਮੇਰਾ ਵੱਡਾ ਭਰਾ ਜੀ, ਇਹਦੇ ਨਾਲ ਮੈਂ ਬੇਈਮਾਨੀ ਨਹੀਂ ਕਰਨੀ, ਮਿੰਟ ਨਹੀਂ ਲਾਉਂਦਾ ਅਗਲਾ, ਉੱਥੇ ਥਾਂ ਪੰਜਾਬ ਥਾਂ ਨਾ ਕਰਵਾ ਲੈਂਦਾ, ਕਹਿੰਦਾ ਉਹ ਤਾਂ ਬਾਹਰ ਬੈਠਾ, ਉਹਨੂੰ ਪਤਾ ਲੱਗਣਾ, ਮਿੰਟ ਨਹੀਂ ਲਾਉਂਦਾ ਜਾ। ਪੁੱਤ ਨੇ ਕਿਹਾ, ਸਾਰੇ ਪਰਿਵਾਰ ਨੇ ਨਾ, ਘਰ ਵਾਲੀ ਨੇ ਕਿਹਾ, ਫਿਰ ਕਿੱਡੀ ਗੱਲ, ਨਾ ਬੋਲੂ ਨਾ ਬੋਲੇ, ਪਰ ਕਹਿੰਦਾ ਜੀ ਨਹੀਂ ਇਹ ਮੇਰਾ ਵੱਡਾ ਭਰਾ ਆ ਭਾਈ ਮਨੀ ਸਿੰਘ, ਕੌਮ ਬੜਾ ਇਹਨੇ ਬੜਾ ਕੁਝ ਕੀਤਾ ਤਾਂ ਹੋਰ ਕਰਨਾ, ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰਦੇ ਇਹਨੂੰ ਛੱਡ ਦਿਓ। ਹੁਣ ਵਾਰੀ ਆਈ ਪੁੱਤ ਦੀ, ਕਹਿੰਦੇ ਤੇਰੇ ਬਾਪੂ ਨੂੰ ਤੇਰੇ ਸਾਹਮਣੇ ਸ਼ਹੀਦ ਕਰਨਾ ਜੀ? ਨਾ ਜੀ, ਮੈਨੂੰ ਕਰ ਦਿਓ, ਮੇਰੇ ਬਾਪੂ ਨੂੰ ਨਾ ਕਰੋ। ਪਿਓ ਪੁੱਤ ਦਾ ਰਿਸ਼ਤਾ ਵੇਖੋ, ਪਹਿਲਾਂ ਭਰਾ ਦਾ ਵੇਖਿਆ ਨਾ ਰਿਸ਼ਤਾ ਆਪਾਂ ਨੇ, ਹੁਣ ਪਿਓ ਪੁੱਤ ਦਾ, ਇਹ ਤਾਂ ਰਿਸ਼ਤੇ ਕਿਉਂ ਕਾਇਮ ਨੇ? ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਭਰਾ ਆ ਨਾ, ਇਹ ਬੜਾ ਗੁਣਾਂ ਵਾਲਾ ਬੰਦਾ ਏ, ਬੜਾ ਗੁਣਾਂ ਵਾਲਾ ਬੰਦਾ, ਸਿਧਾਂਤਕ ਬੰਦਾ ਏ, ਇਹਦੇ ਵਰਗੇ ਕਿਤੇ ਪੈਦਾ ਨਹੀਂ ਹੋਣੇ, ਉਹਨਾਂ ਨੂੰ ਪਤਾ, ਇਸ ਕਰਕੇ ਸਤਿਕਾਰ ਕਰਦੇ ਨੇ, ਨਹੀਂ ਤਾਂ ਇਹ ਇਵੇਂ ਨਹੀਂ ਗੱਲਾਂ ਬਣਦੀਆਂ। ਪੁੱਤ ਨੂੰ ਵੀ ਪਤਾ ਕਿ ਮੇਰਾ ਪਿਓ ਬੜਾ ਸਿਦਕੀ ਹੈ, ਬੜਾ ਸਿਦਕੀ ਹੈ ਮੇਰਾ ਪਿਓ। ਉਹਨਾਂ ਦੇ ਪਰਿਵਾਰ ਵਿੱਚੋਂ ਹੀ ਸਨ ਭਾਈ ਬਚਿੱਤਰ ਸਿੰਘ, ਭਾਈ ਚਿੱਤਰ ਸਿੰਘ, ਭਾਈ ਮਾਨ ਸਿੰਘ, ਭਾਈ ਮਨੀ ਸਿੰਘ ਦੇ ਪਰਿਵਾਰ 'ਚੋਂ ਸਨ, ਜਿਹਨੇ ਹਾਥੀ ਦੇ ਨਾਗ ਨਹੀਂ ਮਾਰੀ ਸੀ, ਬਚਿੱਤਰ ਸਿੰਘ ਇਹਨਾਂ ਦਾ ਪੁੱਤ ਸੀ, ਚਿੱਤਰ ਸਿੰਘ, ਮਾਨ ਸਿੰਘ ਜਿਹੜਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਮਿਲਿਆ ਜਾ ਕੇ ਮਗਰ, ਇਹਨਾਂ ਦੇ ਪਰਿਵਾਰ 'ਚ ਹੀ ਸਾਰਾ, 11 ਪੁੱਤਰ ਸਨ। ਉਹ ਕਹਿੰਦਾ ਨਹੀਂ ਮੇਰੇ ਬਾਪੂ ਨੂੰ ਕੁਝ ਨਾ ਕਿਹੋ, ਸਾਹਮਣੇ ਬਿਠਾ ਕੇ ਕਹਿੰਦੇ ਮੇਰੇ ਬਾਪੂ ਮੇਰੇ ਨਾਲ ਜੋ ਮਰਜ਼ੀ ਕਰ ਲਓ। ਵੇਖੋ ਪਿਓ ਪੁੱਤ ਦਾ ਰਿਸ਼ਤਾ ਇਤਿਹਾਸ ਦੇ ਵਿੱਚੋਂ, ਇਹ ਰਿਸ਼ਤਾ ਅੱਜ ਵੀ ਹੋਣਾ ਚਾਹੀਦਾ, ਪਰ ਗੁਣੀ ਗੁਣਵਾਨ ਹੋਵੇ ਪਿਓ, ਪਿਓ ਗੁਣਵਾਨ ਹੋਵੇ, ਇੱਕ ਸ਼ਰਤ ਆ। ਫਿਰ ਵਾਰੀ ਆਈ ਪਤਨੀ ਦੀ, ਇਹ ਸਿਰ ਦਾ ਸਾਈ ਹੈ ਮੇਰਾ, ਇਹ ਤੋਂ ਬਿਨਾਂ ਮੈਂ ਕਦੇ ਜੋਗੀ ਹੈ, ਪਹਿਲਾਂ ਮੈਨੂੰ ਖਤਮ ਕਰੋ ਜਿਹਨੂੰ ਕਰਨਾ। ਇਹੋ ਰਿਸ਼ਤਾ ਅੱਜ ਵੀ ਲਾ ਕੇ ਵੇਖ ਲਓ ਤੁਸੀਂ, ਅੱਜ ਦੇ ਸਮੇਂ 'ਚ ਲਾ ਕੇ ਵੇਖ ਲਓ, ਇਹੋ ਜਿਹੇ ਰਿਸ਼ਤੇ ਸਨ ਉਹਨਾਂ ਸਿੱਖਾਂ ਦੇ, ਤਾਂ ਜਾ ਕੇ ਸਿੱਖੀ ਖੜੀ ਹੋਈ ਹੈ, ਤਾਂ ਜਾ ਕੇ ਸਿਧਾਂਤ ਖੜਿਆ ਹੋਇਆ। ਜਿੱਦ ਵੇਖੋ ਨਕਲੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਜਦੋਂ ਅਗਲਿਆਂ ਨੇ ਬਿਠਾਉਣਾ ਸ਼ੁਰੂ ਕੀਤਾ ਕਦੋਂ ਤੋਂ ਹੋਇਆ? ਵਿਚਾਰੋ, ਗੁਰੂ ਸਾਹਿਬ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਵੀ ਨਹੀਂ ਸੀ, ਕਿਉਂਕਿ ਉਦੋਂ ਸਿੱਖ ਬੜੇ ਸਿਧਾਂਤਕ ਸਨ, ਸਿੱਖਾਂ ਨੂੰ ਪਤਾ ਸੀ, ਸਿੱਖ ਜਾਣਦੇ ਸਨ, ਸਿੱਖਾਂ ਦੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਵਰਸਿਆ ਹੋਇਆ ਸੀ। ਹੁਣ ਤੁਸੀਂ ਸ਼ਬਦ ਕਿਤੇ ਸੁਣ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਚੱਲਦੇ ਨਾ, ਜਦੋਂ ਨਕਲੀ ਗ੍ਰੰਥ ਦਾ ਇੱਕ ਸ਼ਬਦ ਸੁਣ ਲਿਓ, ਪਛਾਣਨਾ ਬੜਾ ਔਖਾ ਹੋ ਜਾਏਗਾ, ਪਛਾਣ ਨਹੀਂ ਆਉਂਦੀ, ਆਪਾਂ ਨੂੰ ਲੱਗਦਾ ਕਿ ਸ਼ਬਦ ਗੁਰੂ ਸਾਹਿਬ ਦਾ ਹੀ ਹੈ ਇਹ ਵੀ, ਕਿਉਂਕਿ ਸਾਹੀ ਸ਼ਬਦ ਗੁਰੂ ਸਾਹਿਬ ਜੀ ਦੇ ਬਹੁਤੇ ਸੁਣੇ ਨਹੀਂ ਆ, ਜਿਹੜੇ ਜਿਹੜੀ ਚੀਜ਼ ਨਾਲ ਵਾਹ ਹੀ ਨਾ ਹੋਵੇ ਉਹਦੇ ਬਾਰੇ ਨਹੀਂ ਨਾ ਪਤਾ ਹੁੰਦਾ ਫਿਰ ਕਦੇ ਵਾਰੀ। ਹੁਣ ਕਈ ਵਾਰੀ ਸੁਣ ਕੇ ਵੇਖਿਓ, ਪਤਾ ਨਹੀਂ ਲੱਗਦਾ ਕਿ ਇਹ ਅੱਛਾ ਇਹਦੇ ਵਿੱਚੋਂ ਆ, ਮੈਂ ਤਾਂ ਆਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ। ਜਿਵੇਂ ਹੁਣ ਵੇਖੋ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਗੁਰੂ ਗ੍ਰੰਥ ਸਾਹਿਬ ਥੋੜ੍ਹਾ ਲਿਖਿਆ ਹੋਇਆ, ਮੇਰੇ ਮਨ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਵਰਤ ਕੇ, ਨਾਂ ਵਰਤ ਕੇ ਉਹਨੇ ਸਾਰਾ ਕੰਮ ਕੀਤਾ ਸੀ ਕਿ ਲੋਕਾਂ ਨੂੰ ਭੁਲੇਖਾ ਜਿਹਾ ਪਾ ਦਿਆਂ ਲੋਕੀ ਪੜ੍ਹਨਾ ਸ਼ੁਰੂ ਕਰ ਦੇਣਗੇ, ਪੜ੍ਹੀ ਜਾਣਗੇ, ਪਰ ਉਦੋਂ ਕਿਸੇ ਨੇ ਨਹੀਂ ਪੜ੍ਹੀ। ਅੱਜ ਸਾਡੀਆਂ ਕਾਟਾਂ 'ਤੇ ਛਵੀ ਹੁੰਦੀ ਵਿਆਹ ਵਾਲਿਆਂ 'ਤੇ, ਪਤਾ ਹੀ ਨਹੀਂ ਕਰਦੇ। ਇੱਕ ਵਾਰੀ ਪੁੱਛਿਆ ਮੈਂ ਜੀ, ਆਹ ਤੁਸੀਂ ਕਿਉਂ ਲਿਖਵਾਇਆ? ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਕਤੀ ਆ ਜੀ ਇਹ। ਮੈਂ ਹਿਸਾਬ ਲਾ ਲਿਆ ਕਿ ਨਹੀਂ, ਪਤਾ ਹੀ ਕੁਝ ਨਹੀਂ ਆ, ਕੀ ਹੋਈ ਜਾਂਦਾ, ਅਸੀਂ ਕੀ ਕਰੀ ਜਾਂਦੇ, ਸਾਨੂੰ ਕੁਝ ਨਹੀਂ ਪਤਾ, ਕਿਉਂਕਿ ਨਕਲੀ ਅਸਲੀ ਵਰਗਾ ਬਣਾ ਦਿੱਤਾ ਅਗਲਿਆਂ ਨੇ ਨਕਲੀ ਹੀ ਅਸਲੀ ਵਰਗਾ ਬਣਾ ਦਿੱਤਾ। ਹੁਣ ਪਤਾ ਨਹੀਂ ਲੱਗਦਾ ਅਸਲੀ ਨਕਲੀ ਦੇ ਵਿੱਚ ਕੀ ਫਰਕ ਹੈ। ਪਛਾਣਨਾ ਬੜਾ ਔਖਾ ਹੋ ਗਿਆ। ਹੁਣ ਜਿਹੋ ਜਿਹਾ 2 ਸਾਲ ਦਾ, 1.5 ਸਾਲ ਦਾ ਬੱਚਾ ਨਹੀਂ ਹੁੰਦਾ, ਉਹਦੇ ਵਰਗਾ ਹੀ ਹੁੰਦਾ, ਨਕਲੀ ਆਇਆ ਨਾ, ਉਹ ਬੱਚੇ ਦੇ ਉਹਦੇ ਨਾਲ ਹੀ ਲੰਮੇ ਪਾਇਆ ਹੁੰਦਾ ਘਰਾਂ 'ਚ, ਕਈਆਂ ਵਾਰੀ ਕਿਸੇ ਨੇ ਨਾ, ਪਤਾ ਨਹੀਂ ਲੱਗਦਾ, ਦੂਰੋਂ ਵੇਖੋ ਕਿ ਸੇਮ ਅਸਲੀ ਕਿਹੜਾ, ਦੋਵਾਂ 'ਚ ਨਕਲੀ ਕਿਹੜਾ, ਪਰ ਮਾਂ ਨੂੰ ਪਤਾ ਲੱਗ ਜਾਂਦਾ, ਸਿਆਣੀ ਮਾਂ ਨਾ, ਮਾਂ ਨੂੰ ਪਤਾ ਲੱਗ ਜਾਂਦਾ, ਕਿਉਂਕਿ ਮਾਂ ਦਾ ਖੂਨ ਹੈ, ਮਾਂ ਨੂੰ ਪਤਾ, ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ, ਬਾਹਰੋਂ ਆਏ ਨੂੰ ਭਾਵੇਂ ਛੇਤੀ ਨਾ ਪਤਾ ਲੱਗੇ। ਜਿਹੜੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸੱਤ ਕਰਕੇ ਮੰਨਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਅਸਲੀ ਕੌਣ ਹੈ ਅਤੇ ਨਕਲੀ ਕੌਣ ਹੈ। ਕਬੀਰ ਸਾਹਿਬ ਜੀ ਆਖਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਲੋਨਾ ਜਾਨਾ, ਲੋਕਾਂ ਨੇ ਰੱਬ ਨੂੰ ਤੇ ਖਡਾਉਣਾ ਸਮਝਿਆ ਹੋਇਆ। ਜਦੋਂ ਕੋਈ ਮੁਸ਼ਕਲ ਆਵੇ ਬੰਦਾ ਕਹਿੰਦਾ ਚਲੋ ਗੁਰਦੁਆਰੇ ਜਾਣ ਕੇ ਸੁੱਖਣਾ ਸੁੱਖਦਾ, ਅਰਦਾਸ ਕਰਦਾ ਨਾ, ਕਿੰਨਾ ਕੁਝ ਕਰਦਾ ਨਾ, ਜੋ ਜਿਹੋ ਜਿਹੀ ਆਦਤ ਸਾਡੀ ਬਾਜ਼ਾਰ ਵਿੱਚ ਹੈ ਨਾ, ਸ਼ਹਿਰ ਬਾਜ਼ਾਰ ਵਿੱਚ, ਕਿ ਆਹ ਵੀ ਲੈ ਲਓ, ਆਹ ਵੀ ਲੈ ਲਓ, ਆਹ ਵੀ ਮੰਗ ਲਓ, ਦੁਕਾਨਦਾਰ ਕੋ ਆਹ ਵੀ ਮੰਗ ਲਓ, ਉਹੋ ਹੀ ਸੁਭਾਅ ਪਿਆ ਹੋਇਆ ਗੁਰਦੁਆਰੇ ਆਣ ਕੇ ਬੰਦੇ ਦਾ, ਉਹੀ ਕੋਈ ਇੱਥੇ ਕਰੀ ਜਾਂਦਾ ਆਣ ਕੇ, ਉੱਥੇ ਵੀ ਪੈਸੇ ਦਿੰਦਾ, ਕਦੀ ਕੋਈ ਸਮਾਨ ਫੜ ਲੈਂਦਾ, ਇੱਥੇ ਵੀ ਪੈਸੇ ਰੱਖਦਾ, ਕਦੀ ਕੋਈ ਸਮਾਨ ਮੰਗ ਲੈਂਦਾ, ਕਦੀ ਕੋਈ। ਗੁਰਦੁਆਰੇ ਦੇ ਵਿੱਚ ਅਤੇ ਬਾਜ਼ਾਰ ਦੇ ਵਿੱਚ ਸਿੱਖ ਨੇ ਫਰਕ ਹੀ ਕੋਈ ਨਹੀਂ ਰੱਖਿਆ, ਅੱਜ ਫਰਕ ਹੀ ਕੋਈ ਨਹੀਂ ਛੱਡਿਆ, ਬਾਜ਼ਾਰ ਹੀ ਬਣਾਇਆ ਹੋਇਆ ਗੁਰਦੁਆਰੇ ਨੂੰ। ਇੱਥੇ ਦੇ ਆਣ ਕੇ ਗੁਰੂ ਦੇ ਕੋਲ ਸੱਤ, ਸੰਤੋਖ, ਦਇਆ, ਧੀਰਜ, ਇਹ ਸਾਰਾ ਕੁਝ ਮੰਗਣਾ ਸੀ, ਗੁਰੂ ਦੀ ਵਿਚਾਰ ਮੰਗਣੀ ਸੀ, ਮਹਾਰਾਜ ਜੀ ਕਿਤੇ ਵਿਸਰ ਨਾ ਜਾਈ ਮੇਰੇ ਤੋਂ। ਇੱਥੇ ਦੇ ਬਾਬਾ ਰਵਿਦਾਸ ਜੀ ਦੇ ਜਿਹੜੀ ਬਾਣੀ ਦੇ ਵਿੱਚ ਲਿਖਿਆ ਸ਼ਬਦ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ, ਗੁਰੂ ਦਾ ਹੁਕਮ ਮੰਨਣਾ ਸਿੱਖਣਾ ਸੀ ਇੱਥੇ ਆਣ ਕੇ ਤੇ ਬੰਦੇ ਨੇ ਆਹ ਮੰਗਣਾ ਸੀ, ਪਰ ਬਾਜ਼ਾਰ ਵਾਲੀਆਂ ਆਦਤਾਂ ਬੰਦੇ ਨੂੰ ਗੁਰਦੁਆਰੇ ਵੀ ਉਹੀ ਮਜਬੂਰ ਕਰ ਦਿੱਤਾ, ਸਾਰਾ ਕੁਝ ਉਹੋ ਹੀ ਕਰਨ ਵਾਸਤੇ, ਉਹੋ ਹੀ ਕੁਝ ਇੱਥੋਂ ਮੰਗੀ ਜਾਂਦਾ, ਦੁਨਿਆਵੀ ਵਿਨਸਣ ਵਾਲੀਆਂ ਚੀਜ਼ਾਂ ਹੀ ਬੰਦਾ ਇੱਥੋਂ ਮੰਗੀ ਜਾਂਦਾ ਜੋ ਬਾਜ਼ਾਰ ਵਿੱਚ ਮੰਗਦਾ ਫਿਰਦਾ ਸੀ। ਕਬੀਰ ਜੀ ਆਖਦੇ, ਜੋ ਹਉ ਬੋਰਾ ਤੋ ਰਾਮ ਤੋਰਾ, ਲੋਕ ਮਰਮ ਕਹ ਜਾਨੇ ਮੋਰਾ, ਤੋਰੂ ਨਾ ਪਾਤੀ ਪੂਜੂ ਨਾ ਦੇਵਾ। ਕਹਿੰਦੇ ਮੈਂ ਤੇ ਫੁੱਲ ਨਹੀਂ ਤੋੜਦਾ, ਲੋਕੀ ਪਤਾ ਮੇਰੇ ਨਾਲ ਕਿਉਂ ਨਾਰਾਜ਼ ਹੈ, ਮੈਂ ਇੱਕ ਰੱਬ ਦੀ ਗੱਲ ਕਰਦਾ। ਅੱਜ ਵੀ ਉਹਨਾਂ ਲੋਕਾਂ ਦੇ ਨਾਲ ਲੋਕੀ ਨਾਰਾਜ਼ ਹੋ ਜਾਂਦੇ ਜਿਹੜੇ ਇੱਕ ਗੁਰੂ ਦੀ ਗੱਲ ਕਰਦੇ ਨੇ, ਜਿਹੜੇ ਇੱਕ ਰੱਬ ਦੀ ਗੱਲ ਕਰਦੇ ਨੇ ਉਹ ਅੱਜ ਵੀ ਨਾਰਾਜ਼ ਹੋ ਜਾਂਦੇ, ਜੀ ਤੁਸੀਂ ਇੱਕ ਦੀ ਗੱਲ ਕਿਉਂ ਕਰਦੇ ਤੁਸੀਂ। ਕਬੀਰ ਸਾਹਿਬ ਕਹਿੰਦੇ, ਤੋਰੂ ਨਾ ਪਾਤੀ ਪੂਜੂ ਨਾ ਦੇਵਾ, ਮੈਂ ਤੇ ਫੁੱਲ ਤੋੜ ਕੇ ਮੂਰਤੀ ਅੱਗੇ ਨਹੀਂ ਰੱਖਦਾ। ਇਹ ਕਹਿੰਦੇ ਕਬੀਰ ਪਾਗਲ ਆ, ਮੈਂ ਮੂਰਤੀ ਨੂੰ ਦੁੱਧ ਨਹੀਂ ਪਿਉਂਦਾ। ਇਹ ਕਹਿੰਦੇ ਕਬੀਰ ਜੀ ਸਮਝਦੇ ਨਹੀਂ, ਤੇ ਬਾਣੀ ਪੜ੍ਹੋ, ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਹੜੇ ਫੁੱਲ ਤੋੜ ਕੇ ਕਹਿੰਦੇ ਮੰਦਿਰ ਦੇ ਵਿੱਚ ਮੂਰਤੀ ਗਾੜੀ ਰੱਖੇ ਜਾਂਦੇ ਨੇ ਪੱਥਰ ਤੇ ਰੱਬ ਤੇ ਜਿਹੜਾ ਭਗਵਾਨ ਤੇ ਜਿਹੜਾ ਕਹਿੰਦੇ ਉਹ ਤੇ ਖਡਾਉਣਾ ਹੈ ਉਹ ਤੇ ਨਕਲੀ ਹੈ ਤੇ ਫੁੱਲ ਅਸਲੀ ਤੋੜ ਕੇ ਅੱਗੇ ਰੱਖ ਦਿੱਤੇ। ਇਹੋ ਤੇ ਗੱਲ ਭਗਤ ਰਵਿਦਾਸ ਜੀ ਨੇ ਆਖੀ ਹੈ, ਦੁੱਧ ਤਾਂ ਬਛਰੇ ਥਾਨੂੰ ਬਿਟਾਰਿਓ, ਦੁੱਧ ਦੇ ਵੱਛੇ ਨੇ ਝੂਠਾ ਕਰ ਦਿੱਤਾ ਤੇ ਅਸੀਂ ਭਗਵਾਨ ਜੀ ਨੂੰ ਪਿਆਈ ਜਾ ਰਹੇ ਹਾਂ, ਉਹ ਤੇ ਝੂਠਾ ਹੈ। ਭਗਤ ਰਵਿਦਾਸ ਜੀ ਨੇ ਆਖਿਆ ਬਾਣੀ ਦੇ ਵਿੱਚ ਕਿ ਦੁੱਧ ਦੇ ਝੂਠਾ ਅਸੀਂ ਰੱਬ ਨੂੰ ਪਿਆਈ ਜਾਂਦੇ, ਭਗਵਾਨ ਜੀ ਨੂੰ ਪਿਆਈ ਜਾਂਦੇ ਹਾਂ ਨਾ, ਉਹਦੀ ਮੂਰਤੀ ਨੂੰ ਪਿਆਈ ਜਾਂਦੇ ਹਾਂ ਨਾ, ਕਿ ਸੁੱਚਾ ਦੁੱਧ ਝੂਠਾ ਹੈ ਜੀ, ਪਰ ਬੰਦਾ ਸਭ ਤੋਂ ਸੁੱਚਾ ਦੁੱਧ ਨੂੰ ਮੰਨਦਾ। ਦੁੱਧ ਤਾਂ ਬਛਰੇ, ਦੁੱਧ ਝੂਠਾ ਕਿਵੇਂ ਹੋਇਆ ਭਲਾ ਜੀ, ਵੱਛੇ ਨੇ ਝੂਠਾ ਕਰ ਦਿੱਤਾ ਸਭ ਤੋਂ ਪਹਿਲਾਂ। ਫੁੱਲ ਭਵਰ, ਫੁੱਲ ਫੁੱਲ ਭਵਰੇ ਨੇ ਝੂਠਾ ਕਰ ਦਿੱਤਾ। ਤੇ ਸਾਡੇ ਕਈ ਲੋਕ ਇੱਥੇ ਤਾਂ ਚੱਲ ਨਹੀਂ, ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਅੱਗੇ ਫੁੱਲ ਲਿਆ ਕੇ ਰੱਖ ਦਿੰਦੇ ਨੇ, ਉਹ ਤਾਂ ਝੂਠੇ ਆ ਨੇ, ਉਹ ਤਾਂ ਝੂਠੇ ਆ ਜੀ, ਉਹ ਤਾਂ ਝੂਠੇ ਆ, ਮੂਰਤੀ ਦੇ ਗਲ ਵਿੱਚ ਪਾਏ ਹੋਏ ਨੇ। ਉਹਨਾਂ ਨੂੰ ਪਤਾ ਇਹ ਵੀ ਮੂਰਤੀ ਵੀ ਨਕਲੀ ਹੈ ਤੇ ਇਹਦੇ ਵਿੱਚ ਫੁੱਲ ਪਾ ਦਿਓ ਜੋ ਮਰਜ਼ੀ ਪਾ ਦਿਓ, ਇਹਨੂੰ ਤਾਂ ਕੋਈ ਫਰਕ ਨਹੀਂ ਪੈਣਾ, ਝੂਠੇ ਪਾ ਦਿਓ ਚਾਹੇ ਸੁੱਚੇ ਪਾ ਦਿਓ, ਇਹ ਤਾਂ ਨਕਲੀ, ਇਹਨੂੰ ਕੀ ਫਰਕ ਪੈਣਾ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਖਿਆ ਸਤਿਗੁਰੂ ਜੀ ਨੇ ਕਿ ਰੱਬ ਕਦੇ ਵੀ ਕੋਈ ਬੰਦਾ ਨਹੀਂ ਬਣਾ ਸਕਦਾ। ਪਾਗਾਂ ਵਾਲਿਓ, ਰੱਬ ਨੂੰ ਕੋਈ ਬੰਦਾ ਬਣਾ ਸਕਦਾ ਜੀ? ਪਰ ਅੱਜ ਜਿੰਨੇ ਬੰਦੇ ਦੇ ਰੱਬ ਬਣਾਏ ਸਭ ਤੋਂ ਜ਼ਿਆਦਾ ਮਸ਼ਹੂਰ ਹੋਏ ਨੇ, ਬੜੇ ਵਿਕਦੇ ਨੇ। ਸਿੱਖ ਦੀ ਗੱਡੀ ਦੇ ਵਿੱਚ ਵੀ ਬਾਬੇ ਨਾਨਕ ਦੀ ਮੂਰਤੀ ਆ ਗਈ, ਸਿੱਖ ਦੀ ਗੱਡੀ ਦੇ ਵਿੱਚ ਵੀ ਮੈਂ ਵੇਖੀ ਆ, ਗੱਡੀ ਦੇ ਵਿੱਚ ਵੀ ਮੂਰਤੀ ਆ ਗਈ, ਘਰਾਂ ਦੇ ਵਿੱਚ ਫੋਟੋਆਂ ਆ ਗਈਆਂ, ਘਰਾਂ ਦੇ ਵਿੱਚ ਮੂਰਤੀਆਂ ਆ ਗਈਆਂ। ਗੁਰਬਾਣੀ ਆਖਦੀ ਸਿੱਖ ਬੰਦਾ ਵਿਅਕਤੀ ਰੱਬ ਨੂੰ ਨਹੀਂ ਬਣਾ ਸਕਦਾ, ਰੱਬ ਬੰਦਿਆਂ ਨੂੰ ਬਣਾਉਂਦਾ ਹੈ। ਪਰ ਉਲਟ ਹੋ ਗਿਆ, ਬੰਦਾ ਰੱਬ ਬਣਾ ਰਿਹਾ, ਕੋਈ 100 ਰੁਪਏ ਦਾ ਵਿਕਦਾ ਰੱਬ, ਕੋਈ 500 ਦਾ ਵਿਕਦਾ। ਜਿਹੋ ਜਿਹਾ ਬੰਦਾ ਜਿੰਨੇ ਕਿ ਤਾਕਤ ਕਹੇ ਉਹੋ ਜਿਹਾ ਰੱਬ ਉਹਨੂੰ ਦੇ ਦਿੰਦਾ ਅਗਲਾ ਚੁੱਕ ਕੇ। ਕਿਦਾਂ ਲੈ ਜਾ, ਜਪਜੀ ਸਾਹਿਬ ਜੀ ਦੀ ਪੰਜਵੀਂ ਪੌੜੀ ਕਿਹੜੀ ਹੈ ਜੀ? ਹਾਪਿਆ ਨਾ ਜਾਏ, ਰੱਬ ਬਣਾਇਆ ਨਹੀਂ ਜਾ ਸਕਦਾ। ਆਹ ਜਪਜੀ ਸਾਹਿਬ ਪੜ੍ਹਨ ਵਾਲੇ ਬਣਾਏ ਹੋਏ ਰੱਬ ਨੂੰ ਮੱਥਾ ਟੇਕਦਾ, ਜਪਜੀ ਸਾਹਿਬ ਪੜ੍ਹਨ ਵਾਲਾ ਬਣਾਏ ਹੋਏ, ਬੰਦੇ ਦੇ ਬਣਾਏ ਹੋਏ ਰੱਬ ਨੂੰ ਮੱਥਾ ਟੇਕਦਾ, ਰੋਜ਼ ਆ ਕੇ ਬੰਦੇ ਦੇ ਬਣਾਏ ਹੋਏ ਰੱਬ ਨੂੰ। ਹਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ, ਉਹ ਆਪਣੇ ਆਪ ਹੀ ਏ। ਸਮਝ ਨਹੀਂ ਆਈ ਸਾਨੂੰ, ਉਹ ਮੂਰਤੀ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ, ਉਹ ਭਾਵੇਂ ਬੰਦੇ ਦਾ ਰੂਪ ਵੀ ਹੋ ਸਕਦੀ, ਜੇ ਆ ਚੰਮ ਦੀ ਵੀ ਹੋ ਸਕਦੀ, ਉਹ ਰਬੜ ਦੀ ਵੀ ਹੋ ਸਕਦੀ ਹੈ, ਕਿਸੇ ਤੁਰਦੇ ਫਿਰਦੇ ਬੰਦੇ ਦੀ ਵੀ ਮੂਰਤੀ ਹੋ ਸਕਦੀ। ਜੋ ਸਿੱਖ ਦਾ ਸੰਬੰਧ ਸਰੀਰ ਦੇ ਨਾਲ ਨਹੀਂ ਹੈ ਕਦੇ ਵੀ, ਸਿੱਖ ਦਾ ਸੰਬੰਧ ਸਰੀਰ ਦੇ ਨਾਲ ਥੋੜ੍ਹਾ ਕਿ ਫਲਾਨੇ ਸਰੀਰ ਦੇ ਨਾਲ ਜੁੜ ਜਾਓ ਜੀ, ਫਲਾਨੇ ਬੰਦੇ ਦੇ ਨਾਲ ਜੁੜ ਜਾਓ, ਨਾ ਨਾ, ਸਿੱਖ ਦਾ ਸੰਬੰਧ ਸਿੱਧਾ ਸ਼ਬਦ ਦੇ ਨਾਲ ਹੈ, ਸਿੱਧਾ ਸ਼ਬਦ ਦੇ ਨਾਲ। ਸਰੀਰ ਕਰਕੇ ਨਾ ਆਖਿਓ ਕਿ ਫਲਾਨੇ ਦੇ ਸਰੀਰ ਕਰਕੇ ਅਸੀਂ ਉਹਦੇ ਨਾਲ ਜੁੜਨਾ, ਨਾ ਜੀ ਨਾ, ਉਹ ਸਿੱਖ ਨਹੀਂ ਹੈ, ਉਹ ਤਾਂ ਮੂਰਤੀ ਦੇ ਨਾਲ ਜੁੜ ਗਿਆ। ਸਿੱਖ ਮੂਰਤੀ ਦੇ ਨਾਲ ਕਦੇ ਵੀ ਨਹੀਂ ਜੁੜਦਾ। ਜਿੱਦਣ ਅਸੀਂ ਸਰੀਰ ਕਰਕੇ ਕਿਸੇ ਦੇ ਨਾਲ ਜੁੜ ਗਏ ਨਾ, ਅੱਜ ਬਹੁਤੇ ਲੋਕ ਸਾਧਾਂ ਦੇ ਨਾਲ ਜੁੜੇ ਹੋਏ, ਕਹਿੰਦੇ ਸਾਡਾ ਫਲਾਨਾ ਬਾਬਾ ਫਲਾਨਾ ਹੈ ਜੀ, ਮੂਰਤੀ ਦੇ ਨਾਲ ਜੁੜ ਨਹੀਂ ਗਏ ਭਲਾ, ਉਹ ਚੰਮ ਦੀ ਮੂਰਤੀ ਦੇ ਨਾਲ ਨਹੀਂ ਜੁੜ ਗਏ। ਅਤੇ ਗੁਰਬਾਣੀ ਕਹਿੰਦੀ ਥਾਪਿਆ ਨਹੀਂ ਜਾਂਦਾ, ਬਣਾਇਆ ਨਹੀਂ ਜਾ ਸਕਦਾ, ਰੱਬ 'ਤੇ ਬਣਾਇਆ ਨਹੀਂ ਜਾ ਸਕਦਾ, ਆਪ ਹੀ ਨੇ ਆਪ ਸਾਜਿਓ ਅਤੇ ਆਪਣੇ ਆਪ ਹੀ ਹੈ, ਆਪ ਹੀ ਨੇ ਰਚਿਓ ਨਾਉਂ, ਉਹਦੇ ਆਪਣਾ ਆਪ ਸਾਰਾ ਕੁਝ ਬਣਾ ਕੇ ਬੈਠਾ ਹੋਇਆ, ਉਹਨੂੰ ਬਣਾਇਆ ਨਹੀਂ ਜਾ ਸਕਦਾ। ਅੱਜ ਬਣਾਇਆ ਹੋਇਆ ਰੱਬ ਜ਼ਿਆਦਾ ਮਸ਼ਹੂਰ ਹੋ ਗਿਆ ਜੀ, ਕਿਉਂ ਭਲਾ? ਕਿਉਂਕਿ ਨਕਲੀ ਲੋਕ ਨਕਲੀ ਨੂੰ ਜ਼ਿਆਦਾ ਪਸੰਦ ਕਰਦੇ ਆ, ਲੋਕ ਨਕਲੀ ਹੋ ਗਏ, ਲੋਕਾਂ ਨੂੰ ਪਤਾ ਸੀ ਜਿੱਦਣ ਅਸਲੀ ਦੇ ਕੋਲ ਜਾਵਾਂਗੇ ਅਸਲੀ ਨੇ ਕਹਿਣਾ ਨਸ਼ਾ ਨਹੀਂ ਕਰਨਾ, ਨਕਲੀ ਦੇ ਕੋਲ ਚਲੋ ਇਹ ਨਹੀਂ ਬੋਲਦਾ, ਨਕਲੀ ਨਹੀਂ ਬੋਲਦਾ। ਜਿੱਦਣ ਅਸਲੀ ਦੇ ਕੋਲ ਗਏ ਅਸਲੀ ਨੇ ਆਖਣਾ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਅਸਲੀ ਦਾ ਖੜਾ ਛੱਡੋ ਨਕਲੀ ਕੋਲ ਚੱਲੋ, ਕਿਉਂ? ਨਕਲੀ ਬੋਲਦਾ ਨਹੀਂ, ਇਹਦੇ ਕੋਲ ਚੱਲੋ। ਆ ਸਮਾਜ ਸਾਡਾ ਆਹ ਬਣ ਗਿਆ, ਅਸੀਂ ਸੌਖਾ ਭਾਲਦੇ ਹਾਂ ਨਾ, ਜਿਹੜਾ ਗਾੜੀ ਮੈਂ ਕਰੀ ਜਾਵੇ ਬੋਲੇ ਨਾ, ਆਪਾਂ ਕਹਿੰਦੇ ਆਹ ਬੰਦਾ ਬੜਾ ਵਧੀਆ ਜੀ, ਜਿਹੜਾ ਮੂੰਹ ਦੇ ਗੱਲ ਕਰੇ ਆਪਾਂ ਕਹਿੰਦੇ ਇਹਨੂੰ ਬੋਲਣਾ ਹੀ ਨਹੀਂ ਆਉਂਦਾ, ਹੈ ਨਾ। ਜਿਹੜਾ ਗਾੜੀ ਨਖਰੇ ਜੇ ਕਰੀ ਜਾਵੇ ਨਾ, ਜਿਹੜਾ ਚਾਪਲੂਸੀ ਜੀ ਕਰੀ ਜਾਵੇ ਬੰਦੇ ਦੀ ਕਿਸੇ ਦੀ ਕੋਈ, ਆਪਾਂ ਕਹਿੰਦੇ ਭਾਈ ਬੰਦਾ ਇਹਦੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ। ਜਿਹੜਾ ਸੱਚੀ ਗੱਲ ਕਰਦੇ ਨਾ, ਸੱਚੀ ਗੱਲ, ਉਹ ਬੁਰਾ ਲੱਗਦਾ ਜੇ ਘਰਾਂ ਵਿੱਚ ਵੀ ਵੇਖ ਲਿਓ, ਕਿਤੇ 4-5 ਜੀ ਆ ਨਾ ਘਰ ਵਿੱਚ, ਸੱਚੀ ਗੱਲ ਕਰਕੇ ਵੇਖ ਲਿਓ ਨਾ, ਜੇ ਪਤਨੀ ਪੈਗ ਲਾਉਂਦਾ ਤਾਂ ਪਤਨੀ ਕਹਿ ਕੇ ਵੇਖ ਲਿਓ, ਛੱਡੋ ਪਰਾਂ ਖਹਿੜਾ ਜੀ ਇਹਦਾ, ਔਖਾਂ ਹੀ ਆ ਕੱਢੂ ਗਾੜੀਆਂ, ਵੇਖ ਲਿਓ ਭਾਵੇਂ। ਅਤੇ ਜੇ ਪਤਨੀ ਕਿਤੇ ਆਪਣੇ ਰੂਮਾਂ ਦੀ ਬੇਦਬੀ ਕਰਦੀ ਹੈ ਨਾ, ਆਪਣੀਆਂ ਰੂਮਾਂ ਦੀ, ਪਤੀ ਕਹਿ ਕੇ ਵੇਖ ਲਿਓ, ਮਾੜਾ ਜਾ ਤੈਨੂੰ ਬੜਾ ਪਤਾ ਗੁਰਦੁਆਰੇ ਜਾਣਾ ਕੱਲ੍ਹ, ਉੱਥੇ ਸਾਰੀਆਂ ਆਉਣਾ ਮੇਰੀਆਂ ਸਹੇਲੀਆਂ ਨੇ, ਗੁਰਦੁਆਰੇ ਕਿਹਨੂੰ ਵਿਖਾਉਣੇ ਜਾ ਕੇ, ਕਹਿ ਕੇ ਵੇਖ, ਘਰੇ ਸੱਚ ਬੋਲ ਕੇ ਵੇਖ ਲਓ, ਚਵਾਂ ਜਾਣੇ ਸੱਚ ਬੋਲ ਕੇ ਵੇਖ ਲਓ, ਬਾਹਰ ਦੀ ਗੱਲ ਤਾਂ ਬੜੀ ਦੂਰ ਦੀ ਹੈ। ਮੈਨੂੰ ਤਾਂ ਇੰਝ ਲੱਗਦਾ, ਬੰਦਾ ਰੋਜ਼ ਜੋਬ 'ਤੇ ਜਾਂਦਾ ਨਾ, ਸੰਡੇ ਨੂੰ ਛੁੱਟੀ ਹੁੰਦੀ ਹੈ। ਕਈ ਵਾਰੀ ਨਾ ਕੇਸ ਭਾਰੇ ਹੋਣ ਜਿਨ੍ਹਾਂ ਦੇ ਨਾ, ਅਤੇ ਉਹ ਕਹਿੰਦੇ ਫਿਰ ਰੋਜ਼ ਨਹਾਉਣਾ ਔਖਾ ਹੋ ਜਾਂਦਾ ਫਿਰ ਨਾ, ਜਾਂ ਕੇਸ ਹੌਲੇ ਆਉਣ। ਕਈ ਮੇਰੀਆਂ ਭੈਣਾਂ ਵੀ ਇਹੋ ਸੋਚਦੀਆਂ ਕਿ ਆਈਬ੍ਰੋ ਬੜੇ ਭਾਰੇ ਆ ਨਾ, ਭਰਵੱਟੇ, ਆਪਾਂ ਹੌਲੇ ਕਰਵਾ ਲਈਏ, ਸੁੱਕ ਜਾਂਦੇ, ਛੇਤੀ ਜੋਬ 'ਤੇ ਜਾਣਾ ਹੁੰਦਾ ਨਾ, ਛੇਤੀ ਸੁੱਕ ਜਾਂਦੇ ਆ। ਇਹੋ ਜਿਹਾ ਮਾਹੌਲ ਨਾ ਬਣਾਓ ਪਾਗਾਂ ਵਾਲੇ, ਬੁਰਾ ਜੋ ਗਲਤ ਹੈ। ਇਹ ਇਹ ਪਤਾ ਕੀ, ਲੋਗਨ ਰਾਮ ਖਲੋਨਾ ਜਾਣਾ ਪਿਓ ਦੇ ਸਾਹਮਣੇ। ਵੈਸੇ ਤਾਂ ਮੈਂ ਪੰਜਾਬ ਦੇ ਵਿੱਚ ਵੇਖਿਆ ਬਹੁਤੇ ਤਾਂ ਪਿਓ ਹੀ ਲੈ ਕੇ ਜਾਂਦੇ ਆ ਨਾ, ਵਿਆਹ ਤੋਂ ਪਹਿਲਾਂ ਦੋ ਚਾਰ ਦਿਨ ਬਹੁਤੇ ਤਾਂ ਪਿਓ ਹੀ ਲੈ ਕੇ ਜਾਂਦੇ ਧੀ ਨੂੰ, ਕਹਿੰਦੇ ਕੋਈ ਨਹੀਂ ਮੈਂ ਚੱਲਦਾ, ਮੈਂ ਵਿਹਲਾਈ ਹਾਂ ਨਾ। ਬਜ਼ੁਰਗ ਕਹਿੰਦਾ ਚੱਲ ਮੈਂ ਖੜ ਜੂੰ ਬਾਹਰ ਦੁਕਾਨ 'ਤੇ, ਕੋਈ ਨਹੀਂ ਮੈਂ ਕੀ ਘਰੇ ਕਰਨਾ, ਇੱਦਾਂ ਕਹਿੰਦੇ ਅਗਲੇ ਨਾ। ਆ ਆ ਸਿਧਾਂਤ ਆ। ਫਿਰ ਕੀ ਹੋ ਗਿਆ ਜੀ, ਆਨੰਦ ਕਾਰਜ ਗੁਰਦੁਆਰੇ ਕੀਤੇ, ਫਿਰ ਕੀ ਹੋ ਗਿਆ ਜੀ, ਲੋਗਨ ਰਾਮ। ਕਬੀਰ ਜੀ ਨੇ ਗਲਤ ਥੋੜ੍ਹਾ ਕਿਹਾ ਕੁਝ, ਦੱਸੋ ਸੱਚ ਬੋਲੋ ਜੀ, ਕਬੀਰ ਜੀ ਨੇ ਕਿਤੇ ਗਲਤ ਥੋੜ੍ਹਾ ਕਿਹਾ? ਖਿਡੌਣਾ ਬਣ ਗਿਆ, ਡਰ ਹੀ ਨਹੀਂ ਪਿਓ ਦਾ ਨਾ। ਪਹਿਲਾਂ ਘਰ ਦੇ ਪਿਓ ਦਾ ਡਰ ਚੱਕਿਆ ਗਿਆ, ਮੁੜ ਕੇ ਗੁਰੂ ਘਰ ਵਾਲੇ ਪਿਓ ਦਾ ਡਰ ਚੱਕਿਆ ਗਿਆ। ਸ਼ਬਦ ਪਤਾ ਕੀ ਪੜ੍ਹਦੇ ਜਾਂਦਾ, ਸ਼ਬਦ ਪਤਾ ਕਿਹੜੇ ਪੜ੍ਹੇ, ਸੋ ਸਤਿਗੁਰ ਪਿਆਰਾ। ਇੱਦਾਂ ਨਾ ਕਿਆ ਕਰੋ ਫਿਰ, ਉਹਦੇ ਸਰੀਰ ਉਹਨੂੰ ਵੀ ਲਾਹਨਤਾਂ ਪੈਂਦੀਆਂ ਫਿਰ। ਇੱਦਾਂ ਨਾ ਕਿਆ ਕਰੋ ਫਿਰ। ਉਹ ਇੱਕ ਬੰਨੇ ਬੰਦਾ ਪੜ੍ਹੀ ਜਾ, ਹਮ ਘਰ ਸਾਜਣ ਆਏ। ਕਈ ਗ੍ਰੰਥੀ ਵਿਚਾਰੇ ਉਹਨਾਂ ਨਾਲ ਰਾਗੀਆਂ ਸਿੰਘਾਂ ਦੇ ਨਾਲ ਲੜ ਪੈਂਦੇ ਘਰ ਵਾਲੇ, ਜੀ ਆਹ ਸ਼ਬਦ ਕਿਉਂ ਨਹੀਂ ਪੜ੍ਹੇ ਤੁਸੀਂ, ਸਾਡਾ ਹਾਲ ਵੇਖੋ ਕੀ ਬਣ ਗਿਆ। ਸ਼ਬਦ ਗੁਰੂ ਨੂੰ ਗਿਆਨ ਨੂੰ ਮੰਨਣ ਵਾਲੀ ਕੌਮ ਦਾ ਹਾਲ, ਰੋਣ ਵੀ ਆਉਂਦਾ ਅਤੇ ਤਰਸ ਵੀ ਆਉਂਦਾ। ਸ਼ਬਦ ਨਹੀਂ ਪੜ੍ਹਿਆ ਜੀ ਕਹਿੰਦੇ, ਕਿਹੜਾ ਹਮ ਘਰ ਸਾਜਣ ਆਏ ਵਾਲਾ ਸ਼ਬਦ ਨਹੀਂ ਪੜ੍ਹਿਆ। ਉਹ ਡਿੱਗੀ ਦੇ ਵਿੱਚ ਘਰੋਂ ਹੀ ਰੱਖ ਕੇ ਲਿਆਉਂਦੇ ਘਰੋਂ ਹੀ, ਕਹਿੰਦੇ ਉਹਨਾਂ ਨੇ ਤਾਂ ਪਿਆਉਣੀ ਨਹੀਂ, ਉਹਦਾ ਘੱਟ ਪਿਆਉਣ। ਉਹ ਪੇਟੀਆਂ ਪਹਿਲਾਂ ਹੀ ਡਿੱਗੀ ਦੇ ਵਿੱਚ ਰੱਖੀਆਂ ਹੁੰਦੀਆਂ, ਤਾਂ ਸ਼ਬਦ ਕਿਹੜਾ ਪੜ੍ਹਾਉਂਦੇ ਭਲਾ? ਹਮ ਘਰ ਸਾਜਣ ਆਏ, ਲਾਂਤ ਨਹੀਂ, ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ, ਸ਼ਬਦ ਆਹ ਪੜ੍ਹਾਉਂਦੇ ਨੇ। ਇਹ ਬਹੁਤਿਆਂ ਦੇ ਘਰਾਂ 'ਚ ਹੋਇਆ ਹੋਏਗਾ, ਜੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਦੇ ਵਿੱਚ ਲਿਆਂਦਾ ਤਾਂ ਸਾਡੇ ਵੀ ਹੋ ਸਕਦਾ ਜੀ। ਜੇ ਅੱਜ ਨਾ ਸਤ ਕਰਕੇ ਮੰਨਿਆ ਸਤਿਗੁਰੂ ਜੀ ਦੀ ਬਾਣੀ ਨੂੰ, ਤਾਂ ਆਪਣੇ ਵੀ ਹੋ ਸਕਦਾ ਜੇ ਬਹੁਤਿਆਂ ਦੇ ਹੋਇਆ ਹੋਏਗਾ। ਉਹਦੇ ਅਰਥ ਕੀ ਆ? ਉੱਥੇ ਤਾਂ ਰੱਬ ਦੀ ਗੱਲ ਆ। ਮੇਰੇ ਘਰ ਵਿੱਚ ਮੇਰਾ ਮਾਲਕ ਸੱਜਣ ਮਿੱਤਰ ਆ ਗਿਆ, ਉੱਥੇ ਇਹਦੀ ਥੋੜ੍ਹਾ ਗੱਲ ਆ, ਜਿਹੜਾ ਸਵੇਰੇ 8 ਵਜੇ ਉੱਠ ਕੇ ਆਇਆ, ਜਿਹੜਾ ਜਿਹਨੂੰ ਤਿਆਰ ਹੋਣਾ ਵੀ ਨਹੀਂ ਆਉਂਦਾ, ਜਿਹਦੀ ਪੱਗ ਕਿਸੇ ਹੋਰ ਨੇ ਬੱਧੀ, ਇਹਦੀ ਗੱਲ ਥੋੜ੍ਹਾ ਹੋ ਰਹੀ ਹੈ? ਇਹਦੀ ਗੱਲ ਥੋੜ੍ਹਾ ਹੋ ਰਹੀ ਹੈ ਜਿਹਨੇ ਪੱਗ ਵੀ ਕਿਸੇ ਕੋਲੋਂ ਬਣਾਈ ਹੈ? ਇਹਦੀ ਨਹੀਂ ਹੋ ਰਹੀ। ਜਿਹੜਾ ਗੁਰੂ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਪਰਿਕਰਮਾ ਕਰਨ ਲੱਗਾ ਕੰਮੀ ਜਾਂਦਾ, ਇਹਦੀ ਗੱਲ ਥੋੜ੍ਹਾ ਹੋ ਰਹੀ ਹੈ? ਇਹ ਫਿਰ ਗੱਲ ਹੋਰ ਦੀ ਹੋ ਰਹੀ ਹੈ। ਉਹ ਜਿਹੜਾ ਡਰਦਾ ਹੀ ਨਹੀਂ ਕਿਸੇ ਕੋਲ, ਰੱਬ ਨਿਰਭਉ, ਡੱਡਾ ਡਰ ਉਪਜੇ ਡਰ ਜਾਏ, ਉਹਦੀ ਗੱਲ ਹੋ ਰਹੀ ਹੈ ਜਿਹੜਾ ਡਰਦਾ ਹੀ ਕਿਸੇ ਕੋਲ ਨਹੀਂ। ਜਿਹਦੇ ਨਾਲ ਜੁੜ ਕੇ ਭਾਈ ਮਨੀ ਸਿੰਘ ਨਿਡਰ ਹੋ ਗਿਆ, ਭਾਈ ਤਾਰੂ ਸਿੰਘ ਨਿਡਰ ਹੋ ਗਿਆ, ਹਮ ਘਰ ਸਾਜਣ ਆਏ, ਉਹਦੀ ਗੱਲ ਹੋ ਰਹੀ, ਮਾਲਕ ਦੀ ਗੱਲ ਹੋ ਰਹੀ ਉੱਥੇ ਕਿ ਮੇਰੇ ਘਰ 'ਚ ਆ ਗਿਆ। ਹੁਣ ਉਨੀ ਪਰਵਾਹ। ਔਰਤ ਘਰੇ ਇਕੱਲੀ ਹੋਵੇ ਨਾ, ਉਹਨੂੰ ਡਰ ਲੱਗਦਾ ਰਹਿੰਦਾ, ਜਦੋਂ ਪਤੀ ਘਰੇ ਆ ਜਾਵੇ ਉਹਦੇ ਸਾਰੇ ਫਿਕਰ ਖਤਮ ਹੋ ਜਾਂਦੇ ਆ। ਗੇਟ ਖੜਕਿਆ ਉਹਦਾ, ਉਹਦੀ ਜਾਨ ਨਿਕਲ ਗਈ, ਪਤਾ ਨਹੀਂ ਕੌਣ ਹੈ, ਪਤਾ ਨਹੀਂ ਕੌਣ ਗੇਟ ਕਿੰਨੇ ਖੜਕਾਇਆ, ਰਾਤ ਨੂੰ ਹਨੇਰੀ ਰਾਤ ਹੈ, ਜਾਨ ਨਿਕਲ ਗਈ ਉਹਦੀ ਪਤਨੀ ਦੀ। ਪਤੀ ਨੇ ਆਵਾਜ਼ ਦਿੱਤੀ, ਮੈਂ ਹੀ ਹਾਂ, ਗੇਟ ਖੁੱਲੋ। ਜਾਨ ਆ ਗਈ ਉਹਦੇ ਅੰਦਰ, ਉਹਦੀ ਪਤੀ, ਹੁਣ ਪਤੀ ਘਰ ਆ ਗਿਆ, ਉਹਨੂੰ ਕੋਈ ਡਰ ਨਹੀਂ। ਅੱਜ ਸਾਰੀਆਂ ਜੀਵ ਇਸਤਰੀਆਂ ਰੋਂਦੀਆਂ ਫਿਰਦੀਆਂ ਕਿਉਂਕਿ ਪਤੀ ਨਹੀਂ ਹੈਗਾ ਘਰ ਵਿੱਚ। ਇਸ ਜੱਗ ਮੇ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਬਾਕੀ ਸਾਰੀਆਂ ਜੀਵ ਇਸਤਰੀਆਂ ਮਾਲਕ ਦੀਆਂ, ਇੱਕੋ ਹੀ ਪਤੀ ਹੈ ਸਾਰਿਆਂ ਦਾ, ਅਤੇ ਜਿਨ੍ਹਾਂ ਦੇ ਘਰ ਵਿੱਚ ਪਤੀ ਨਹੀਂ ਹੈਗਾ ਉਹ ਡਰਦੀਆਂ ਫਿਰਦੀਆਂ। ਬਿਊਟੀ ਪਾਰਲਰ ਦੀ ਦੁਕਾਨ 'ਤੇ ਵੀ ਜਾਣ ਲੱਗੀਆਂ ਡਰਦੀਆਂ, ਕੋਈ ਵੇਂਹਦਾ ਤਾਂ ਨਹੀਂ ਮੈਨੂੰ। ਜਿਨ੍ਹਾਂ ਦੇ ਘਰ ਵਿੱਚ ਪਤੀ ਨਹੀਂ ਹੈਗਾ ਉਹਨਾਂ ਨੂੰ ਬੜਾ ਡਰ ਲੱਗਦਾ ਜੀ, ਉਹਨਾਂ ਨੂੰ, ਅਤੇ ਜਿਨ੍ਹਾਂ ਦਾ ਮਾਲਕ ਨਾਲ ਹੈ, ਜਿਨ੍ਹਾਂ ਦਾ ਪਤੀ ਪਰਮੇਸ਼ਰ ਨਾਲ ਹੈ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਫਿਕਰ ਨਹੀਂ। ਦੋ ਪ੍ਰਕਾਰ ਦੀਆਂ ਸੁਹਾਗਣਾਂ ਹੈ, ਦੋ ਪ੍ਰਕਾਰ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਬਣ, ਕੱਢ ਕਸੀਦਾ ਪਹਿਰੇ ਚੋਲੀ ਤਾਂ ਤੂੰ ਜਾਣੋ ਨਾਰੀ। ਦੋ ਪ੍ਰਕਾਰ ਦੀਆਂ, ਇੱਕ ਦੁਨਿਆਵੀ ਪਤੀ ਅਤੇ ਇੱਕ ਪਰਮਾਤਮਾ ਪਤੀ। ਇੱਕ ਕਈ 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 ਦੋਵੇਂ ਪਾਸੇ ਸੁਹਾਗਣਾ, ਅਤੇ ਕਈ ਇੱਕ ਪਾਸਿਓਂ ਰੰਡੀਆਂ ਅਤੇ ਇੱਕ ਪਾਸਿਓਂ ਸੁਹਾਗਣਾ, ਕਈ ਦੋਵੇਂ ਪਾਸਿਓਂ ਰੰਡੀਆਂ ਆ। ਭਾਵ ਕਿ ਦੁਨਿਆਵੀ ਪੱਖ ਨੂੰ ਸਾਡਾ ਸਮਾਜ ਨਹੀਂ ਬਣਦਾ ਕੋਈ ਰੰਡੀ, ਐਸਾ ਸ਼ਬਦ ਨਹੀਂ, ਕੋਈ ਨਹੀਂ ਹੁੰਦੀ ਕਦੇ, ਭਾਵੇਂ ਪਤੀ ਵੀ ਚੜ੍ਹਾਈ ਕਰ ਜਾਏ, ਨਹੀਂ। ਪਰ ਜਿਹੜੀ ਜਿਹਦੇ ਪਤੀ ਪਰਮਾਤਮਾ ਜਿਹਦਾ ਨਹੀਂ ਨਾ ਹੈਗਾ ਕੋਲ, ਉਹ ਦੁਹਾਗਣ ਹੈ। ਗੁਰਬਾਣੀ ਆਦਿ ਦੁਹਾਗਣ, ਉਹ ਦੁਹਾਗਣ ਹੈ, ਉਹਨੂੰ ਲਾਹਨਤਾਂ ਪੈਂਦੀਆਂ ਫਿਰ ਥਾਂ ਥਾਂ 'ਤੇ, ਜਦੋਂ ਤੁਰੀ ਫਿਰਦੀ ਨਾ, ਜੇ ਉਹ ਨਕਲੀਆਂ ਦੇ ਨਾਲ ਖੇਡਦੀ ਫਿਰਦੀ ਹੈ, ਫਿਰ ਲੋਕ ਗੱਲਾਂ ਜ਼ਰੂਰ ਕਰਦੇ ਨੇ, ਬੜੀਆਂ ਗੱਲਾਂ ਕਰਦੇ ਜੋ ਨਕਲੀਆਂ ਦੇ ਨਾਲ ਤੁਰੀ ਫਿਰਦੀ, ਜੋ ਨਕਲੀਆਂ ਦੀ ਸਪੋਰਟ ਦੇ ਵਿੱਚ ਖੜ੍ਹਦੀ ਇਹਨਾਂ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਅਸਲੀ ਹੈ, ਹੁਣ ਜਿਹੜੇ ਗੁਰੂ ਸਾਹਿਬ ਜੀ ਦੇ ਬਰਾਬਰ ਜਿਹੜਾ ਨਕਲੀ ਲਿਆਉਣਾ ਚਾਹੁੰਦੇ ਨਾ, ਜਿਹੜੀਆਂ ਉਹਨਾਂ ਦੀਆਂ ਸਪੋਟਾਂ ਦੇ ਵਿੱਚ ਖੜਦੀਆਂ, ਫਿਰ ਇਹ ਮਾਲਕ ਪਰਮਾਤਮਾ ਬੜਾ ਦੁਖੀ ਹੁੰਦਾ ਕਿ ਕਿਉਂ ਨਕਲੀ ਦੇ ਪਿੱਛੇ ਲੱਗ ਗਈ ਹੈ, ਅਸਲੀ ਤਾਂ ਮੈਂ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਨੂੰ ਸਮਝੀਏ, ਬਾਣੀ ਨੂੰ ਵਿਚਾਰੀਏ। ਰਾਮ ਭਗਤ ਬਿਨ ਨਿਹਫਲ ਸੇਵਾ, ਰੱਬ ਦੀ ਭਗਤੀ ਤੋਂ ਬਿਨਾਂ ਸਾਰੀਆਂ ਸੇਵਾ ਨਿਹਫਲ ਹੈ। ਸੇਵਾ ਕਰਨੀ ਚਾਹੀਦੀ ਹੈ। ਗੁਰੂ ਘਰ ਬੰਦਾ ਆਉਂਦਾ ਨਾ, ਇਹਦੀ ਸੇਵਾ ਕਰਨੀ ਮਾੜੀ ਗੱਲ ਆ। ਜੋ ਵੀ ਦੇਖ, ਇਹ 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 ਵੈਸੇ ਗੁਰੂ ਘਰ ਸ਼ਬਦ ਨਹੀਂ ਵਰਤਣਾ ਚਾਹੀਦਾ, ਗੁਰੂ ਦੇ ਘਰ ਸਾਰੇ ਨੇ, ਪਰ ਇਸ ਜਗ੍ਹਾ 'ਤੇ ਸੰਗਤ ਨੇ ਆਣ ਕੇ ਬੈਠਣਾ, ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਹਰ ਜਗ੍ਹਾ 'ਤੇ ਆਪਾਂ ਇੱਦਾਂ ਨਹੀਂ ਕਰ ਸਕਦੇ। ਇੱਥੇ ਸਾਰਿਆਂ ਦੇ ਫਰਜ਼ ਬਣਦਾ ਕਿ ਇਹ ਇਹ ਸਾਡਾ ਘਰ ਹੈ, ਸਾਡੇ ਬਾਪੂ ਦਾ ਘਰ ਹੈ। ਜਿੱਥੋਂ ਵੀ ਦਿਖਦਾ ਸਫਾਈ ਸੇਵਾ ਬੰਦਾ ਕਰ ਸਕਦਾ ਹੈ, ਗੁਰੂ ਘਰ ਦਾ ਇਹ ਨਿਯਮ। ਆਪਾਂ ਕਿਤੇ ਗੱਲ ਕਰਾਂਗੇ ਸੇਵਾ 'ਤੇ ਵੀ, ਹਰੇਕ ਸਿੱਖ ਜੋ ਉਹਨੂੰ ਦਿਖਦਾ ਉਹ ਕਰ ਸਕਦਾ, ਇੱਥੇ ਜੋ ਉਹਨੂੰ ਦਿਖਦਾ ਕਰਨ ਵਾਲਾ ਗੁਰੂ ਘਰ ਵਿੱਚ, ਉਹ ਪੁੱਛ ਕੇ ਕਰ ਸਕਦਾ। ਬਾਕੀ ਕਿਤਾਬਾਂ ਪੜ੍ਹੋ, ਲਾਇਬ੍ਰੇਰੀ ਇੱਥੇ ਹੈਗੀ ਹੈ, ਘਰ ਵਿੱਚ ਕਿਤਾਬ ਪਈ ਹੋਵੇ, ਕਿਤੇ ਬੱਚੇ 'ਤੇ ਮਨ ਮਿਹਰ ਪੈ ਜਾਂਦੀ ਹੈ। ਆਪਣੇ ਕਿਤੇ ਬੰਦਾ ਫਰੀ ਹੋਵੇ ਦੋ ਮਿੰਟ ਨਾ, ਅਤੇ ਮਨ 'ਚ ਆਉਂਦਾ ਚਲੋ ਪੜ੍ਹੀਏ ਤਾਂ ਸਹੀ, ਦੋ ਪੰਨੇ ਭਲਾ ਕੀ ਲਿਖਿਆ ਕਿਤਾਬ ਦੇ ਵਿੱਚ, ਇੱਕ ਦੋ ਕਿਤਾਬਾਂ ਖੜਿਆ ਕਰੋ, ਪੜ੍ਹਿਆ ਕਰੋ, ਵਿਚਾਰਿਆ ਕਰੋ। ਜਿੰਨਾ ਚਿਰ ਲੋਕ ਨਹੀਂ ਨਾ ਸਿਆਣੇ ਹੁੰਦੇ, ਉਹਨਾਂ ਚਿਰ ਦੁਕਾਨਾਂ ਨਹੀਂ ਬੰਦ ਹੋਣੀਆਂ। ਆਪਾਂ ਕਿਸੇ ਪਖੰਡੀ ਨੂੰ ਨਹੀਂ ਕਹਿੰਦੇ ਤੂੰ ਆਪਣੀ ਦੁਕਾਨ ਬੰਦ ਕਰ, ਆਪਾਂ ਨਹੀਂ ਕਹਿਣਾ ਕਿਸੇ ਨੂੰ, ਆਪਾਂ ਲੋਕਾਂ ਨੂੰ ਕਹਿੰਦੇ, ਆਪਾਂ ਸੰਗਤ ਨੂੰ ਕਹਿੰਦੇ, ਤੁਸੀਂ ਸਿਆਣੇ ਹੋ ਜਾਓ, ਦੁਕਾਨ ਆਪੇ ਹੀ ਬੰਦ ਹੋ ਜਾਣੀ ਹੈ। ਅੱਜ ਅਸੀਂ ਦੁਕਾਨ ਵਾਲੇ ਦੇ ਮਗਰ ਤੁਰੇ ਫਿਰਦੇ, ਤੂੰ ਬੰਦ ਨਹੀਂ ਕਰਦਾ। ਹੁਣ ਪੰਜਾਬ ਦੇ ਵਿੱਚ ਨਾ ਬੜਾ ਮਾਹੌਲ ਖਰਾਬ, ਜੋ ਠੇਕੇ ਵਾਲਿਆਂ ਦੇ ਮਗਰ ਧਰਨੇ ਲੱਗੀ ਜਾਂਦੇ, ਸਾਹਮਣੇ ਬੈਠੇ ਰਹਿੰਦੇ ਸਵੇਰੇ ਹੀ, ਉਹ ਪੀਣ ਵਾਲੇ ਵੀ ਬੈਠੇ ਹੁੰਦੇ, ਸੋਫੀ ਦੂਜੇ ਵੀ ਬੈਠੇ ਹੁੰਦੇ ਆ, ਉਹ ਸਾਰੇ ਉਹਨੂੰ ਨਾ ਕਹੋ ਕੁਝ, ਪੀਣ ਵਾਲਿਆਂ ਨੂੰ ਸਿਆਣੇ ਬਣਾਓ, ਪੀਣ ਵਾਲਿਆਂ ਨੂੰ ਉਹਦਾ ਠੇਕਾ ਆਪੇ ਬੰਦ ਹੋ ਜਾਣਾ, ਉਹਨਾਂ ਨੂੰ ਸਿਆਣੇ ਬਣਾਓ ਪੀਣ ਵਾਲਿਆਂ ਨੂੰ। ਗੁਰੂ ਪਾਤਸ਼ਾਹ ਜੀ ਕਿਰਪਾ ਕਰੇ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਹਨ, ਬਖਸ਼ ਲੈਣ। ਹੁਣ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।